ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਰੇ ਜਨ ਉਥਾਰ ਦੱਬਿਓ, ਸੁਤਿਆ ਗਈ ਵਿਹਾਏ, ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ, ਅੰਤਰ ਨਾ ਉਪਜਿਓ ਚਾਓ। ਰੇ ਜਨ ਉਥਾਰ ਦੱਬਿਓ, ਸੁਤਿਆ ਗਈ ਵਿਹਾਏ, ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ, ਅੰਤਰ ਨਾ ਉਪਜਿਓ ਚਾਓ। ਸਰੀਰ ਜਲ ਗੁਣ ਬਾਹਰਾ, ਜੋ ਗੁਰ ਕਾਰ ਨਾ ਕਮਾਏ, ਜਗਤ ਜਲੰਦਾ ਡਿਠ ਮੈਂ, ਹਮਾ ਦੂਜਾ ਪਾਏ, ਨਾਨਕ ਗੁਰ ਸਰਨਾਈ ਉਭਰੇ, ਸੱਚ ਮਨ ਸ਼ਬਦ ਧਿਆਏ, ਜਗਤ ਜਲੰਦਾ ਡਿਠ ਮੈਂ, ਹਮਾ ਦੂਜਾ ਪਾਏ, ਨਾਨਕ ਗੁਰ ਸਰਨਾਈ ਉਭਰੇ, ਸੱਚ ਮਨ ਸ਼ਬਦ ਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਮ ਸਭ ਸਾਜੇ ਸਾਜਨ ਵਾਜੇ, ਜੀਓ ਪਿੰਡ ਦੇ ਪ੍ਰਾਣਾ, ਨਿਰਗੁਣ ਯਾਰੀ ਗੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਵਾਨਾ, ਨਿਰਗੁਣ ਯਾਰੀ ਗੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਵਾਨਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਪਾਵਨ ਪਵਿੱਤਰ ਤਖਤਾਂ 'ਤੇ ਸੁਸ਼ੋਭਿਤ ਹੋ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਸਮੁੱਚੀ ਮਾਨਵਤਾ ਦੇ ਕਲਿਆਣ ਲਈ ਜੋ ਹੁਕਮ ਬਖਸ਼ਿਸ਼ ਕੀਤਾ, ਉਸਨੂੰ ਸਮਝਣ ਵਿਚਾਰਨ ਲਈ ਗੁਰੂ ਚਰਨਾਂ ਵਿੱਚ ਜੁੜੇ ਹਾਂ। ਸਾਹਿਬਦਾਤੇ ਕੋਲੋਂ ਮਿਹਰ ਮੰਗੀਏ। ਸਤਿਕਾਰਯੋਗ ਸਿੰਘ ਸਾਹਿਬਾਨ ਜੀ ਹੋਰਾਂ ਨੇ ਜੋ ਬਚਨ ਪੜ੍ਹ ਕੇ ਸੁਣਾਇਆ ਹੈ, ਉਹ ਸਾਡੇ ਅੰਦਰ ਜੀਵਨ ਜਾਚ ਬਣ ਕੇ ਵਸ ਜਾਏ, ਬਿਰਤੀਆਂ ਦੀ ਇਕਾਗਰਤਾ ਬਣਾ ਕੇ ਅਸੀਸ ਪ੍ਰਦਾਨ ਕਰੋ। ਗੁਰੂ ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਦਾ ਤਨ ਵੀ ਸੁਣਦਾ ਹੈ, ਮਨੁੱਖ ਦਾ ਮਨ ਵੀ ਸੁਣਦਾ, ਪਰ ਤਨ ਦੇ ਸੌਣ ਦੀ ਇੱਕ ਸੀਮਾ ਹੈ। ਤਨ ਸੁਣਦਾ, ਕੋਈ ਨਾ ਵੀ ਜਗਾਵੇ ਤਾਂ ਥੋੜ੍ਹੇ ਸਮੇਂ ਤੋਂ ਬਾਅਦ ਇਹਨੂੰ ਆਪਣੇ ਆਪ ਵੀ ਜਾਗ ਆ ਜਾਂਦੀ ਹੈ। ਇਹਦੀ ਨੀਂਦ ਕੋਈ ਬਹੁਤੇ ਲੰਮੇ ਸਮੇਂ ਦੀ ਨਹੀਂ ਹੈ। ਕੋਈ ਬਹੁਤੀ ਕੋਸ਼ਿਸ਼ ਕਰੇਗਾ, 8-9 ਘੰਟੇ ਸੌਂ ਲਏਗਾ, ਇਸ ਤੋਂ ਵਧੀਕ ਨਹੀਂ, ਪਰ ਜਾਗ ਜਾਏਗਾ। ਜਿਹੜੀ ਮਨ ਦੀ ਨੀਂਦ ਹੈ, ਉਹਦੀ ਕੋਈ ਸੀਮਾ ਨਹੀਂ ਹੈ। ਇਹ ਕੋਈ ਜ਼ਰੂਰੀ ਨਹੀਂ ਵੀ 8-7 ਘੰਟਿਆਂ ਬਾਅਦ ਆਪਣੇ ਆਪ ਜਾਗ ਜਾਏਗਾ। ਕਈ ਵਾਰੀ ਐਸਾ ਵੀ ਹੋ ਸਕਦਾ ਹੈ ਸਮੁੱਚੀ ਜ਼ਿੰਦਗੀ ਰੂਪ ਰਾਤ ਹੀ ਸੁੱਤਿਆਂ ਦੀ ਗੁਜ਼ਰ ਜਾਏ। ਅੰਮ੍ਰਿਤ ਬਾਣੀ ਦਾ ਬਚਨ ਵੀ ਹੈ, ਤਿਹੀਂ ਕੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ, ਸਾਰੀ ਜ਼ਿੰਦਗੀ ਰੂਪ ਰਾਤ ਉਹਨਾਂ ਦੀ ਸੁੱਤਿਆਂ ਪਏ ਗੁਜ਼ਰ ਗਈ, ਨਹੀਂ ਜਾਗੇ, ਨਹੀਂ ਪਤਾ ਲੱਗ ਸਕਿਆ। ਦੂਜੀ ਗੱਲ, ਮੇਰੇ ਪਾਤਸ਼ਾਹ ਨੇ ਬਚਨ ਆਖਿਆ, ਕਹਿਣ ਲੱਗੇ ਜਿਹੜੀ ਨੀਂਦ ਹੈ, ਸਰੀਰ ਦੀ ਨੀਂਦ ਨੂੰ ਬੰਦਾ ਤੋੜਨਾ ਵੀ ਚਾਹੁੰਦਾ, ਪਰ ਜਿਹੜੀ ਮਨ ਦੀ ਨੀਂਦ ਹੈ ਇਹਨੂੰ ਬੰਦਾ ਤੋੜਨਾ ਵੀ ਨਹੀਂ ਚਾਹੁੰਦਾ, ਬਲਕਿ ਜੇ ਕੋਈ ਜਗਾਵੇ ਤਾਂ ਅਸੀਂ ਉਹਨੂੰ ਬੁਰਾ ਸਮਝਦੇ ਹਾਂ। ਜਿਹੜੇ ਮੈਂ ਆਪਣੇ ਸੁਪਨੇ ਸਿੱਧ ਕੇ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਪਿਆ, ਅਵਿਦਿਆ ਦੀ ਨੀਂਦ ਵਿੱਚ ਸੁੱਤਾ ਪਿਆ, ਕੋਈ ਮੈਨੂੰ ਜਗਾਵੇ ਤਾਂ ਮੈਨੂੰ ਚੰਗਾ ਨਹੀਂ ਲੱਗਦਾ, ਮੈਨੂੰ ਚੰਗਾ ਨਹੀਂ ਲੱਗਦਾ। ਮੈਨੂੰ ਕੋਈ ਮੌਤ ਦੀ ਗੱਲ ਸੁਣਾਵੇ, ਮੈਨੂੰ ਕੋਈ ਮੋਹ ਮਮਤਾ ਵਿੱਚੋਂ ਜਗਾਵੇ, ਮੈਨੂੰ ਕੋਈ ਵਿਕਾਰਾਂ ਵਿੱਚੋਂ ਜਗਾਵੇ, ਮੈਨੂੰ ਕੋਈ ਅਗਿਆਨਤਾ ਵਿੱਚੋਂ ਜਗਾਵੇ ਤਾਂ ਚੰਗਾ ਨਹੀਂ ਲੱਗਦਾ। ਹਜ਼ੂਰ ਆਖਦੇ ਨੇ, ਕਹਿੰਦੇ ਕੱਲ੍ਹ ਪਛਤਾਏਗਾ, ਕੱਲ੍ਹ ਪਛਤਾਏਗਾ। ਮੈਂ ਤੈਨੂੰ ਦੱਸਣਾ ਚਾਹੁੰਦਾ, ਤੇਰੇ ਮਨ ਦੀ ਨੀਂਦ ਹੈ ਜਿਹੜੀ, ਉਹਦੇ ਵਿੱਚੋਂ ਜਾਗਣਾ ਗੁਰੂ ਦਾ ਜਗਾਉਣਾ ਕੰਮ ਹੈ। ਗੁਰੂ ਤੈਨੂੰ ਜਗਾਉਂਦਾ, ਪਰ ਕਰਵਟ ਬਦਲ ਕੇ ਫਿਰ ਸੌਂ ਜਾਂਦਾ, ਆਪਣੇ ਸੁਪਨੇ ਸਿਰਜ ਲੈਂਦਾ, ਨਹੀਂ ਤੈਨੂੰ ਜਾਗਣ ਦੀ ਜਾਚ ਆਈ। ਹਜ਼ੂਰ ਨੇ ਕਿਰਪਾ ਕੀਤੀ, ਪਹਿਲਾਂ ਤਾਂ ਆਪਾਂ ਫਿਰ ਥੋੜ੍ਹਾ ਜਿਹਾ ਨੀਂਦ ਨੂੰ ਸਮਝੀਏ। ਹਜ਼ੂਰ ਦੀ ਬਾਣੀ ਦੇ ਬਚਨ ਨੇ ਬੜੇ ਪਿਆਰੇ, ਮਾਲਕ ਜੀ ਆਖਦੇ ਨੇ, ਕਹਿੰਦੇ ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਬੇਅੰਤ ਲੋਕ ਉਹ ਨੇ ਜਿਹੜੇ ਮੋਹ ਮਮਤਾ ਵਿੱਚ ਸੁੱਤੇ ਪਏ ਨੇ, ਨਹੀਂ ਜਾਗੇ, ਨਹੀਂ ਜ਼ਿੰਦਗੀ ਦੇ ਕਦੇ ਮਕਸਦ ਨੂੰ ਸਮਝਿਆ। ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਦਾ ਗੰਨ ਜੇ ਰਸਨਾ ਨਾਮ ਉਚਾਰਨੇ। ਜਾਂ ਅੰਮ੍ਰਿਤ ਬਾਣੀ ਦਾ ਬਚਨ ਪੜ੍ਹਦੇ ਹੋ, ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਵੇਖ ਆਪਣੇ ਜੀਵਨ ਵੱਲ ਝਾਤ ਮਾਰ ਕੇ, ਨੈਨੋ ਨੀਂਦ ਪਰਦ੍ਰਿਸ਼ਟ ਵਿਕਾਰ, ਤੇਰਾ ਇੱਕ ਇੱਕ ਅੰਗ ਆਪਣੇ ਫਰਜ਼ ਤੋਂ ਕੁਤਾਹੀ ਕਰਕੇ ਕਿਵੇਂ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਪਿਆ। ਨੈਨੋ ਨੀਂਦ ਪਰਦ੍ਰਿਸ਼ਟ ਵਿਕਾਰ, ਤੇਰੀ ਨੈਣਾਂ ਦੀ ਨੀਂਦ ਇਹ ਹੈ, ਦਿਨ ਰਾਤ ਇਹ ਵਿਕਾਰਾਂ ਨੂੰ ਦੇਖਣ ਲਈ ਤਾਂ ਤੜਫਦੇ ਨੇ, ਪਰ ਜਿਹੜੇ ਹਰੀ ਦੇ ਦੀਦਾਰਾਂ ਦੀ ਇਹ ਨਿੱਤਰ ਲਾਏ ਸਨ, ਇਸ ਵਿਸ ਸੰਸਾਰ ਵਿੱਚੋਂ ਹਰੀ ਦਾ ਰੂਪ ਵੇਖਣਾ ਸੀ, ਉਹਦੇ ਵੇਖਣ ਦੀ ਕਦੇ ਤਮੰਨਾ ਨਹੀਂ ਜਾਗੀ, ਇਹ ਨੀਂਦ ਹੈ। ਨੈਨੋ ਨੀਂਦ ਪਰਦ੍ਰਿਸ਼ਟ ਵਿਕਾਰ, ਸਰਬਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਧ, ਮਨ ਸੋਇਆ ਮਾਇਆ ਬਿਸਮਾਦ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤ ਉਹ ਆਪਣੀ ਲਹਿ। ਕਹਿਣ ਲੱਗੇ ਕੋਈ ਜਾਗਦਾ ਹੋਵੇ ਅਤੇ ਤਾਂ ਹੀ ਉਹ ਇਸ ਘਰ ਨੂੰ ਬਚਾ ਸਕਦਾ। ਜਦੋਂ ਵੀ ਕਦੇ ਲੁੱਟੇ ਜਾਂਦੇ ਨੇ ਅਤੇ ਯਾਦ ਰੱਖੋ, ਸੁੱਤੇ ਪਏ ਲੋਕ ਲੁੱਟੇ ਜਾਂਦੇ ਨੇ, ਜਿਤਨੇ ਲੁਟੇਰੇ ਲੋਕ ਹੁੰਦੇ ਨੇ, ਜਿਤਨੇ ਪਾਪੀ ਲੋਕ ਹੁੰਦੇ ਨੇ, ਉਹ ਉਡੀਕ ਕਰਦੇ ਨੇ ਮਨੁੱਖ ਕਦੋਂ ਸੌਂਦਾ ਅਤੇ ਕਦੋਂ ਮੈਂ ਇਹਨੂੰ ਲੁੱਟਾਂ। ਅਤੇ ਜਦੋਂ ਕਦੇ ਅਗਿਆਨਤਾ ਦੀ ਨੀਂਦ ਵਿੱਚ ਸੌਂ ਜਾਏ, ਯਾਦ ਰੱਖੀ ਵਿਕਾਰ ਉਡੀਕਦੇ ਹੀ ਇਹ ਨੇ, ਭਈ ਤੂੰ ਅਗਿਆਨਤਾ ਦੀ ਨੀਂਦ ਵਿੱਚ ਕਦੋਂ ਸੌਂਦਾ ਅਤੇ ਤੈਨੂੰ ਕਦੋਂ ਵਿਕਾਰ ਲੁੱਟ ਲੈਣ। ਗੁਰੂ ਤੈਨੂੰ ਜਗਾਉਂਦਾ, ਗੁਰੂ ਤੈਨੂੰ ਜਗਾਉਂਦਾ, ਗੁਰੂ ਵਾਰ ਵਾਰ ਜਗਾਉਂਦਾ। ਅਸੀਂ ਫਿਰ ਕੋਸ਼ਿਸ਼ ਕਰਨੇ ਹਾਂ, ਜਿਹੜਾ ਵਾਰ ਵਾਰ ਜਗਾਵੇ ਉਹਦੇ ਕੋਲ ਜਾਂਦੇ ਹੀ ਨਹੀਂ। ਫਿਰ ਕੋਸ਼ਿਸ਼ ਕਰ ਰਹੇ, ਮੈਂ ਆਪਣੀ ਜ਼ਿੰਦਗੀ 'ਚੋਂ ਗੁਰੂ ਨੂੰ ਹੀ ਕੱਢਦੇ ਹਾਂ। ਇਹ ਜਿਹੜੀ ਇਤਨੀ ਦੁਨੀਆ ਫਿਰਦੀ ਹੈ, ਹੁਣ ਆਪਾਂ ਪੜ੍ਹਦੇ ਤਾਂ ਬਹੁਤ ਵਾਰੀ ਵੀ ਗੁਰੂ ਸੁੱਖਾਂ ਦਾ ਦਾਤਾ ਹੈ, ਗੁਰੂ ਤੇਰਾ ਜੀਵਨ ਸਾਥੀ ਹੈ, ਗੁਰੂ ਤੈਨੂੰ ਮੌਤ ਮਗਰੋਂ ਵੀ ਸਾਥ ਦੇਵੇਗਾ, ਗੁਰੂ ਤੇਰੀ ਝੋਲੀ ਵਿੱਚ ਸੁੱਖ ਪਾਵੇਗਾ। ਗੱਲਾਂ ਤਾਂ ਬੜੀਆਂ ਪੜ੍ਹਦੇ ਹੈ, ਰੋਜ਼ ਸੁਣਦੇ ਹੈ, ਪਰ ਗੁਰੂ ਨਾਲ ਪਿਆਰ ਕਿਉਂ ਨਹੀਂ ਪਾਉਂਦੇ, ਗੁਰੂ ਨੂੰ ਧਾਰਨ ਕਿਉਂ ਨਹੀਂ ਕਰਦੇ? ਉਹਦਾ ਕਾਰਨ ਇੱਕੋ ਹੀ ਹੈ, ਕਿਉਂਕਿ ਗੁਰੂ ਤੂੰ ਜਗਾਉਣਾ ਚਾਹੁੰਦਾ, ਮੈਂ ਝੂਠੀ ਦੁਨੀਆ ਦੇ ਸੁਪਨੇ ਸਿੱਧੀ ਬੈਠਾ, ਮੈਂ ਉਹਦੇ 'ਚੋਂ ਜਾਗਣਾ ਨਹੀਂ ਚਾਹੁੰਦਾ। ਗੁਰੂ ਤਾਂ ਆਖਦਾ, ਪੁੱਤ ਤੂੰ ਰਾਜਾ ਸੀ, ਪਰ ਤੂੰ ਭਿਖਾਰੀ ਕਿਉਂ ਬਣਿਆ ਪਿਆ? ਕਿਉਂਕਿ ਤੂੰ ਸੁੱਤਾ ਪਿਆ, ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਪਿਆ। ਅੰਮ੍ਰਿਤ ਵਾਕ ਪੜ੍ਹਦੀ ਉਹਨਾਂ ਰੱਬੀ ਬਾਣੀ ਦਾ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ, ਅਛੱਤ ਰਾਜ ਵਿਚਰਤ ਦੁੱਖ ਪਾਇਆ, ਸੋਗਤ ਭਈ ਹਮਾਰੀ। ਉਹ ਹਾਲਤ ਸਾਡੀ ਹੈ, ਅਸੀਂ ਅਗਿਆਨਤਾ ਦੀ ਨੀਂਦ ਵਿੱਚ ਇਤਨੇ ਗਹਿਰੇ ਸੁੱਤੇ ਹੋਏ ਹੈ, ਸਾਨੂੰ ਪਤਾ ਹੀ ਨਹੀਂ ਭਈ ਜਾਗਣਾ ਕਿਵੇਂ ਹੈ। ਅਤੇ ਗੁਰੂ ਵਾਰ ਵਾਰ ਜਗਾਉਂਦਾ, ਅਸੀਂ ਗੁਰੂ ਨਾਲ ਵੀ ਰਿਸ਼ਤਾ ਤੋੜ ਲੈਂਦੇ ਹਾਂ। ਇੱਕ ਬੇਨਤੀ ਹੋਰ ਕਰਨੀ ਚਾਹੁੰਦੇ, ਉਹਨੂੰ ਵੀ ਤਵੱਜੋ ਦੇ ਕੇ ਸਮਝੋ ਜੇ। ਸਤਿਗੁਰੂ ਦਾਤੇ ਨੇ ਐਡੀ ਵੱਡੀ ਕਿਰਪਾ ਕੀਤੀ, ਬਚਨ ਸਮਝਾਇਆ, ਕਹਿਣ ਲੱਗੇ ਭਲਿਆ ਇੱਕ ਗੱਲ ਚੇਤਾ ਰੱਖੀ, ਜਿਵੇਂ ਕੋਈ ਸੁਪਨੇ ਦੇ ਵਿੱਚ ਰਾਜਾ ਬਣ ਜਾਏ ਪਰ ਜਾਗਿਆ ਤਾਂ ਪਤਾ ਲੱਗਦਾ ਨਾ ਵੀ ਮੈਂ ਰਾਜਾ ਨਹੀਂ ਹੈ, ਕੋਈ ਸੁਪਨੇ ਦੇ ਵਿੱਚ ਆਪਣੇ ਵੱਲੋਂ ਬੇਅੰਤ ਕੰਮ ਕਰਕੇ ਘਰ ਵਾਪਸ ਪਰਤ ਆਵੇ, ਪਰ ਜਦੋਂ ਜਾਗਦਾ ਉਹਨੂੰ ਪਤਾ ਨਾ ਵੀ ਕੰਮ ਤਾਂ ਇੱਕ ਵੀ ਨਹੀਂ ਹੋਇਆ, ਕਿਉਂਕਿ ਸੁਪਨੇ ਦੇ ਕੰਮ ਅਸਲ ਵਿੱਚ ਕੰਮ ਨਹੀਂ ਹੁੰਦੇ। ਇਸੇ ਤਰ੍ਹਾਂ ਅਗਿਆਨਤਾ ਦੇ ਵਿੱਚ ਜਿਤਨੇ ਅਗਿਆਨਤਾ ਵਿੱਚ ਕੀਤੇ ਹੋਏ ਕੰਮ ਨੇ ਉਹਨਾਂ ਵਿੱਚੋਂ ਇੱਕ ਵੀ ਕੰਮ ਤੇਰੇ ਨਾਲ ਜਾਣ ਵਾਲਾ ਨਹੀਂ ਹੈ। ਮਤ ਸੋਚੀ ਆਪਣੇ ਜੀਵਨ ਦੇ ਅੰਦਰ, ਇੱਕ ਵੀ ਕੰਮ ਤੇਰੇ ਨਾਲ ਜਾਣ ਵਾਲਾ ਨਹੀਂ ਹੈ। ਜਿਵੇਂ ਸੁਪਨੇ ਦਾ ਰਾਜਾ ਹਕੀਕਤ ਵਿੱਚ ਰਾਜਾ ਨਹੀਂ ਹੁੰਦਾ, ਸੁਪਨੇ ਦਾ ਘਰ ਬਾਰ ਹਕੀਕਤ ਵਿੱਚ ਘਰ ਬਾਰ ਨਹੀਂ ਹੁੰਦਾ, ਸੁਪਨੇ ਦੇ ਸਕੇ ਸੰਬੰਧੀ ਹਕੀਕਤ ਵਿੱਚ ਸੁਪਨੇ ਦੇ ਸੱਚ ਦੇ ਸਕੇ ਸੰਬੰਧੀ ਨਹੀਂ ਹੁੰਦੇ, ਸੁਪਨੇ ਦੇ ਕੀਤੇ ਹੋਏ ਕੰਮ ਅਸਲ ਵਿੱਚ ਕੰਮ ਨਹੀਂ ਹੁੰਦੇ। ਇਸੇ ਤਰ੍ਹਾਂ ਭਲਿਆ, ਜਿਹੜੀ ਦੁਨੀਆ ਤੂੰ ਸਿਰਜੀ ਬੈਠਾ ਨਾ, ਇਹ ਅਸਲ ਵਿੱਚ ਹਕੀਕਤ ਵਿੱਚ ਨਹੀਂ ਹੈ, ਸੱਚ ਵਿੱਚ ਨਹੀਂ ਹੈ, ਇਹਨਾਂ ਦੇ ਵਿੱਚੋਂ ਸੱਚ ਹਕੀਕਤ ਵਿੱਚ ਨਹੀਂ ਹੈ। ਕੱਲ੍ਹ ਕਿਤੇ ਫਿਰ ਪਛਤਾਵੇਂਗਾ, ਜੋ ਕੁਝ ਕਰਨਾ ਸੀ ਉਹ ਕਰ ਹੀ ਨਹੀਂ ਸਕਿਆ। ਇੱਕ ਭਾਈ ਗੁਰਦਾਸ ਜੀ ਦਾ ਬੋਲ ਕਵਾਂ, ਤੁਸੀਂ ਬੜੇ ਵਿਦਵਾਨ ਪੁਰਸ਼ਾਂ ਕੋਲੋਂ ਇੱਕ ਬਿੱਤ ਸੁਣਿਆ ਹੋਏਗਾ, ਨਿੱਤ ਦੇ ਸਤਸੰਗੀ ਹੋ, ਪਰ ਮੈਂ ਬੇਨਤੀ ਕਰਾਂ ਇਹਨੂੰ ਬੜੀ ਤਵੱਜੋ ਦੇ ਕੇ ਸਮਝੋ। ਜੇ ਭਾਈ ਗੁਰਦਾਸ ਜੀ ਦਾ ਬਚਨ ਹੈ, ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚੱਲਿਓ। ਭਾਈ ਗੁਰਦਾਸ ਜੀ, ਬੈਲ ਦਾ ਤਾਂ ਇੱਕੋ ਹੀ ਕੰਮ ਹੈ, ਕਿਸੇ ਚੀਜ਼ ਅੱਗੇ ਜੁੜਨਾ, ਕਿਸੇ ਚੀਜ਼ ਨੂੰ ਖਿੱਚਣਾ। ਅਤੇ ਬੈਲ ਤਾਂ ਗੱਡੀਆਂ ਅੱਗੇ ਵੀ ਜੁੜਦੇ ਨੇ। ਰਵਿਦਾਸ ਜੀ ਮਹਾਰਾਜ ਨੇ ਗੱਡੇ ਅੱਗੇ ਜੁੜਨ ਵਾਲੇ ਬੈਲ ਦੀ ਗੱਲ ਵੀ ਕੀਤੀ ਹੈ, ਇੱਕ ਨਿਰਗੁਣ ਬੈਲ ਹਮਾਰ, ਉਹ ਬੈਲ ਵੀ ਹੈ ਜਿਹੜਾ ਗੱਡੇ ਅੱਗੇ ਜੁੜਦਾ ਹੈ ਅਤੇ ਨਿੱਤ ਦਿਹਾੜੇ ਜੁੜਦੇ ਨੇ। ਕਿਸਾਨ ਵੀ ਬੈਲ ਜੋੜਦਾ ਹੈ ਅਤੇ ਉਹ ਹਲ ਵਾਹੁੰਦਾ ਹੈ, ਪਰ ਤੁਸੀਂ ਕੇਵਲ ਤੇਲੀ ਦੇ ਬੈਲ ਦੀ ਗੱਲ ਕਿਉਂ ਕੀਤੀ? ਜੇ ਇਕੱਲੇ ਬੈਲ ਦੀ ਗੱਲ ਹੁੰਦੀ, ਇਕੱਲੇ ਬਲਦ ਦੀ ਗੱਲ ਹੁੰਦੀ ਤਾਂ ਗੱਲ ਵੱਖਰੀ ਸੀ, ਪਰ ਤੁਸੀਂ ਚੁਣ ਕੇ ਆਖਿਆ ਵੀ ਇਕੱਲੇ ਬੈਲ ਦੀ ਗੱਲ, ਮੈਂ ਤੇਲੀ ਵਾਲੇ ਬੈਲ ਦੀ ਗੱਲ ਕਰਨ ਲੱਗਾ। ਭਾਈ ਗੁਰਦਾਸ ਜੀ ਆਖਦੇ, ਕਹਿੰਦੇ ਸੱਜਣਾ ਉਹਦੇ ਵਿੱਚ ਇੱਕ ਅੰਤਰ ਬੜਾ ਹੈ, ਉਹ 'ਚ ਇੱਕ ਬੜਾ ਵੱਡਾ ਅੰਤਰ ਹੈ। ਉਹ ਕਿਹੜਾ? ਕਹਿੰਦੇ ਬਾਕੀ ਜਿਹੜੇ ਬੈਲ ਜੁੜਦੇ ਨੇ, ਗੱਡੇ ਅੱਗੇ ਬੈਲ ਜੁੜਿਆ, ਉਹਦਾ ਸਮਾਂ ਖਤਮ ਨਹੀਂ ਹੋਇਆ ਪਰ ਉਹਨੂੰ ਮੰਜ਼ਿਲ ਮਿਲ ਗਈ। ਬੜੀ ਧਿਆਨ ਦੇ ਕੇ ਸੁਣੇ ਜੇ, ਮੈਂ ਵਾਰ ਵਾਰ ਬੇਨਤੀ ਕਰਾਂ, ਉਹਦਾ ਸਮਾਂ ਖਤਮ ਨਹੀਂ ਹੋਇਆ। ਕਈ ਵਾਰੀ ਮਾਲਕ ਕਿਸਾਨ ਖੇਤ ਜਲਦੀ ਵਾਹ ਕੇ, ਦਿਨ ਬਾਕੀ ਹੈ ਪਰ ਉਹ ਘਰ ਆ ਗਿਆ, ਬੈਲ ਘਰ ਆ ਗਿਆ, ਉਹਨੂੰ ਮੰਜ਼ਿਲ ਮਿਲ ਗਈ, ਘਰ ਆਉਣਾ ਸੀ ਉਹਨੇ ਘਰ ਆ ਗਿਆ। ਦੂਜਾ ਬੈਲ ਹੈ ਜਿਹੜਾ ਗੱਡੀਆਂ ਅੱਗੇ ਜੁੜਦਾ, ਅਨੇਕਾਂ ਥਾਵਾਂ 'ਤੇ ਘੁੰਮਦਾ, ਬਹੁਤ ਦੂਰ ਤੱਕ ਗਿਆ, ਉਹਦਾ ਦਿਨ ਨਹੀਂ ਮੁੱਕਿਆ ਪਰ ਸ਼ਾਮ ਹੋਣ ਤੋਂ ਪਹਿਲਾਂ ਘਰ ਆ ਗਿਆ। ਜਿਹੜਾ ਤੇਲੀ ਦਾ ਬੈਲ ਹੈ ਨਾ, ਉਹਦੀ ਕਮਜ਼ੋਰੀ ਇਹ ਹੈ, ਉਹਦਾ ਯਾਦ ਰੱਖਿਓ ਜੇ ਉਹਦਾ ਦਿਨ ਮੁੱਕਦਾ, ਉਹਦਾ ਸਫ਼ਰ ਨਹੀਂ ਮੁੱਕਦਾ। ਜਿਹੜੇ ਦੂਜੇ ਬੈਲ ਨੇ ਉਹਨਾਂ ਦਾ ਸਫ਼ਰ ਮੁੱਕਦਾ ਪਰ ਉਹਨਾਂ ਦਾ ਦਿਨ ਨਹੀਂ ਮੁੱਕਦਾ। ਇੱਥੇ ਇਹ ਵੱਖਰਾ ਬੈਲ ਹੈ, ਇਹ ਬੈਲ ਉਹ ਹੈ ਜਿਹਦਾ ਦਿਨ ਤਾਂ ਮੁੱਕ ਜਾਂਦਾ ਪਰ ਯਾਦ ਰੱਖੋ ਜੇ ਸਫ਼ਰ ਨਹੀਂ ਮੁੱਕਦਾ। ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਸੱਜਣਾ ਇਸੇ ਤਰ੍ਹਾਂ ਉਹ ਲੋਕ ਨੇ ਜਿਹੜੇ ਆਪਣੀ ਜ਼ਿੰਦਗੀ ਗੁਜ਼ਾਰਦੇ ਨੇ ਸੁੱਤਿਆਂ ਪਿਆ, ਉਹਨਾਂ ਦੀ ਜ਼ਿੰਦਗੀ ਦਾ ਸਮਾਂ ਤਾਂ ਗੁਜ਼ਰ ਜਾਂਦਾ, ਜ਼ਿੰਦਗੀ ਤਾਂ ਬਤੀਤ ਹੋ ਜਾਂਦੀ ਹੈ, ਦਿਨ ਤਾਂ ਬਤੀਤ ਹੋ ਜਾਂਦਾ ਪਰ ਜਿੱਥੇ ਪਹੁੰਚਣਾ ਸੀ ਉਹ ਮੰਜ਼ਿਲ ਨਹੀਂ ਮਿਲਦੀ। ਮੈਂ ਤਾਂ ਤੇਲੀ ਦੇ ਬੈਲ ਨੂੰ ਚੁਣਿਆ। ਇੱਕ ਇੱਕ ਬੱਚਨ ਨੂੰ ਖਿਆਲ ਕਰਿਓ, ਜੇ ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚੱਲਿਓ। ਰੋਜ਼ ਦਿਹਾੜੇ ਸੋਚਦਾ ਵੀ ਮੈਂ ਬੜੀ ਦੂਰ ਤੱਕ ਚਲਾ ਗਿਆ ਪਰ ਉਹਦਾ ਦਿਨ ਮੁੱਕ ਗਿਆ, ਲੇਕਿਨ ਯਾਦ ਰੱਖੋ ਜੇ ਉਹਦਾ ਸਫ਼ਰ ਨਹੀਂ ਮੁੱਕਿਆ, ਸਫ਼ਰ ਫਿਰ ਕੱਲ੍ਹ ਉੱਥੇ ਹੀ ਹੈ। ਨੈਣ ਉਗਰਤ ਬਈ ਠਾਉ ਹੀ ਠਿਕਾਨੂ ਹੈ, ਜੈਚੇ ਜੇਬਰੀ ਬੜਤ ਅੰਦਰੋਂ ਅਚਿੰਤ ਚਿੰਤ ਖਾਤ ਜਾਤ ਬੱਛਰੋ ਟਟੋਰੇ ਪਛਤਾਨੂ ਹੈ। ਇਹ ਪਹਿਲਾ ਤਾਂ ਬੈਲ ਉਹ ਸੀ, ਯਾਦ ਰੱਖੋ ਜੇ ਦੋ ਉਹ ਨੇ ਜਿਨ੍ਹਾਂ ਨੂੰ ਅੱਖਾਂ ਤੋਂ ਦਿਸਦਾ ਨਹੀਂ, ਬੈਲ ਤਾਂ ਉਹ ਸੀ ਜਿਹਦੀਆਂ ਅੱਖਾਂ ਦੇ ਉੱਤੇ ਉਸ ਮਾਲਕ ਨੇ ਪੱਟੀ ਬੰਨ੍ਹ ਦਿੱਤੀ, ਤੂੰ ਇੱਥੇ ਘੁੰਮਦਾ ਰਵੇਂ। ਬਹੁਤਾਤ ਦੁਨੀਆ ਜਿਨ੍ਹਾਂ ਦੀਆਂ ਅੱਖਾਂ ਉੱਤੇ ਦੇਹਧਾਰੀਆਂ ਨੇ ਪੱਟੀ ਬੰਨ੍ਹ ਦਿੱਤੀ, ਤੂੰ ਇੱਥੇ ਹੀ ਘੁੰਮਦਾ ਰਵੇਂ, ਤੂੰ ਕਦੇ ਗੁਰੂ ਕੋਲ ਜਾ ਹੀ ਨਾ ਸਕੇ। ਇੱਕ ਗੱਲ ਚੇਤਾ ਰੱਖੀਓ ਭਟਕਣ ਵਾਲਿਆਂ, ਜਿਹੜੇ ਆਸੇ ਪਾਸੇ ਭਟਕਦੇ ਨੇ, ਪੜ੍ਹਦੇ ਰੋਜ਼ ਨੇ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਪਰ ਭਟਕਦੇ ਆਸੇ ਪਾਸੇ ਨੇ। ਸੱਜਣਾ ਚੇਤਾ ਰੱਖੀ, तू तेली दे बैल वांगू सफर ते बड़ा करेगा पर तेनू मंजिल नहीं जे मिलनी, क्योंकि उन्होंने किसान ने उस तेली ने जान के उदियां अखां अगे पट्टी बनी हुई है कितने कल तू सोच ना लमे मैं उत्थे घूमद ताई तो तेनू पाठ नहीं कर देंगे, ताई तो तेनू संपट पाठा में लाते ने, ताई तो तेनू लड़िया में लाते ने, ताइयों तो तेनू एक शब्द का जाप देंगे ने, ताइयों तो तेनू अज्ञानता में लाते ने ताकि तू कदे जाग ना सके। जाग गुरु क्या सिखा, तू तेली का बैल ना बन, तू एक किसान का बैल बन जाओ, घर आ जाएगा, तेरा समा मुकेगा जदों उस तो पहला पहला तेनू मंजिल मिल जाएगी। तेली का बैल वह जिहदा समा मुक जाता है पर उन्हें मंजिल नहीं मिलती। दूजी उदाहरण भाई गुरदास जी ने दिती है, कहिंदे एक नेत्रहीन बंदा वह रस्सी बटन लगा, मैं किसी की की मुथादगी करनी है, मैं अपनी रस्सी बेच के मेहनत करके शाम को अपने गुजारे जोगे पैसे बना लाँगा। पर होया कि कहन लगे रस्सी बटनी माड़ी नहीं सी, तेली बैल दिया अखा उत्ते तो मनुख ने पट्टी बनी है, एदिया अखा उत्ते रब वालों ही पट्टी बनी हुई है, इनू दिसदा नहीं पर इहदी जबान चलती है। ये पूछ सकता है कि जिते बैठ के मैं रस्सी बटन लगा है ये मेरी रस्सी मैनू शाम तक मिल जाएगी? नेत्रहीन होना रबी बात है पर पूछ तो सकता ना, तेरे को जबान चलती पूछ सकना है? जे तेरे को अज्ञानता है, एक अज्ञानता वह है जिहड़ी लोगों की फैलाई हुई है, दूजी अज्ञानता वह है जे तेरे को रब ने ही तेनू सोच छोटी दिती है, दिमाग छोटा दिता है, कोई गल नहीं गुरु को आके पूछ ले दातिया आ कम करें मैनू मिल जाएगी दात, मजदूरी मिल जाएगी, कल मैं अपना जिंदगी का कम निभावा मैनू मजदूरी मिल जाएगी? गुरु को आके पूछते ही गुरु तेनू समझाएगा, गुरु तेनू दसेगा भी पुत इत्थे बैठ के रस्सी ना बटी, तेरी बच्ची ने खा जानी है, इतों उठ के संगत रूप वेहड़े में बैठ के रस्सी बटी उत्थे तेरी रस्सी नू कोई बेकार नहीं खाएगा। संगत में बैठ के रस्सी बटी हुई, संगत में बैठ के कमाया हुआ धर्म तेरा बच्चा नहीं खाएगा, उत्थे बैठ के कमा लै। दूजी उदाहरण ये सी। तीजी उदाहरण बड़ी गजब की दी भाई गुरदास जी ने, वो कहिंदे जैसे मिर्ग तृष्णा लो त्रावै मिर्ग त्रिखा बंत, शांत ना आवै भरम भरम त हैरानो है। इत्थे मैं रुकना चाहुंदा, बड़ी तवज्जो दे के समझो जिस गल नू। पहला बैल सी उहदियां अखां अगे पट्टी बन दित्ती, दूजा वह मनुख सी जिहदे कोल अज्ञानता है, सोच नहीं बड़ी, वह अन्ना ही है, रब वल्लों ही अन्ना है, तो वह भी नहीं समझ पाया। तीजी गल भाई गुरदास जी आखते ने, कहिंदे मिर्ग दियां तां अखां खुल्लियां ने, मिर्ग दियां अखां तां खुल्लियां ने, मिर्ग दियां अखां अगे पट्टी भी नहीं बन्नी, किसे ने पट्टी नहीं बन्नी। और नाल इहदे अगली गल ए भई मिर्ग दियां अखां अगे पट्टी भी नहीं बनी ते रब ने भी उहनूं पट्टी नहीं लाई, रब ने उहदी अखां दित्तियां पर जिहड़ियां ज्ञान देण वालियां चीज़ां ने उह तिन्न हुंदियां ने, याद विच रखियो जे उह तिन्न हुंदियां ने। पहली गल मनुख अपनियां अखां नाल समझ लैंदा दुनिया नूं देख के, दूजी गल जिहड़ियां गल्लां अखां बिना देख सकण उह बहुत बारी कन्न पहचान कर लैंदे ने, कन्न पहचान कर लेंदे ने, किसी की आवाज़ आई है दूरों फोन आया है, फोन तो असी आवाज़ पछाण ली, शकल नहीं वेखी पर आवाज़ पछाण ली भी फलाना बोलता है। कई बारी अखां देख लेंदियां ने, ना बंदा बोले तद भी पछाण आ जाती है, जे अखां ना वेखण अखां तो ओले होवे कन्न पहचान कर लेंदे ने। तीजी बेनती करां जिन्हां नूं कन्न भी ना पहचानण, जिन्हां नूं अखां भी ना पहचानण, कई बारी उन्हां नूं नक पहचान लैंदा है, किसी दे घर दी कोल दी लंघे, उन्हां दे घर बड़ा प्यारा खाना बनता सी, खाने दी स्मैल बाहर गई, तुसीं तुरे जांदे आ पहचान कर ली इन्हां दे घर च की बन रहा है, इन्हां दे घर च की पक रहा है, स्मैल तो ही पता लग गया भी की कुछ है। ज्ञान देण दे पहचान करन दे तीन ढंग ने, उहदे कोल कन्न भी होण, उहदे कोल अखां भी होवण, उहदे कोल नक भी होवे। ओ गुरु क्या सिखा, ओ तेरे गुरु की कमाल देखो, उन्हें गुरु ने कृपा की। कहन लगे मिर्ग दे कोल तिन्ने चीज़ा ने, मिर्ग कोल तिन्ने चीज़ा ने पर अज्ञानता दे कारण तिन्ना तो लाभ नहीं लैंदा। जदों वह अखां तो देखदा है वह गर्मी दियां लहरां नूं अपने वल्लों पानी समझ लैंदा, किड्डा वड्डा धोखा है, भटकदियां भटकदियां जान गवा देंदा, उत्थे भी उहदी जान गई। दूजी गल मिर्ग का जिक्र आया ਭਈ ਜਿਵੇਂ ਕੰਡੇ ਗੇੜੇ ਦੀ ਆਵਾਜ਼ ਸੁਣਦਾ, ਜਿਹੜੇ ਸ਼ਿਕਾਰੀ ਲੋਕ ਨੇ ਉਹ ਸਾਹਮਣੇ ਜਾਲ ਲਾ ਕੇ ਅਤੇ ਪਿੱਛੇ ਬੈਠ ਕੇ ਕੰਡੇ ਗੇੜੇ ਦੀ ਆਵਾਜ਼ ਕੱਢਦੇ ਨੇ, ਉਹ ਮਿਰਗ ਭੱਜਿਆ ਜਾਂਦਾ ਕੰਡੇ ਗੇੜੇ ਦੀ ਆਵਾਜ਼ ਸੁਣਦਾ, ਉਹ ਕੰਨਾਂ ਨੂੰ ਵੀ ਨਹੀਂ ਵਰਤਿਆ। ਕਿੰਨਾ ਚੰਗਾ ਹੁੰਦਾ ਤੂੰ ਕੰਡੇ ਗੇੜੇ ਦੀ ਆਵਾਜ਼ ਸੁਣਦਾ ਪਰ ਰਾਹ ਵਿੱਚ ਪਏ ਹੋਏ ਜਾਲ ਨੂੰ ਵੇਖ ਲੈਂਦਾ। ਸੱਜਣਾ ਤੂੰ ਨਹੀਂ ਵੇਖਿਆ, ਤੂੰ ਅੱਖਾਂ ਤੋਂ ਕੰਮ ਵੀ ਨਹੀਂ ਲਿਆ ਧੋਖਾ ਖਾ ਗਿਆ, ਤੂੰ ਕੰਨਾਂ ਤੋਂ ਕੰਮ ਵੀ ਨਹੀਂ ਲਈ ਧੋਖਾ ਖਾ ਗਿਆ। ਔਰ ਤੀਜੀ ਗੱਲ ਇਹ ਚੇਤਾ ਰੱਖਿਓ ਜੇ, ਸਭ ਤੋਂ ਵੱਡੀ ਦੁੱਖ ਦੀ ਗੱਲ ਇਹਦਾ ਜਿਹੜਾ ਮਿਰਗ ਦਾ ਨੱਕ ਹੈ ਉਹ ਇੰਨਾ ਤਿੱਖਾ ਹੈ, ਇੰਨਾ ਤਿੱਖਾ ਹੈ, ਸਾਨੂੰ ਤਾਂ ਸਿਰਫ ਬਾਹਰ ਦੀ ਉਹ ਸਮੈਲ ਆਉਂਦੀ ਹੈ। ਮਿਰਗ ਨੂੰ ਆਪਣੇ ਅੰਦਰ ਵਸਦੀ ਕਸਤੂਰੀ ਦੀ ਵੀ ਸੁਗੰਧੀ ਆਉਂਦੀ ਹੈ। ਇੱਕੋ ਇੱਕ ਜੀਵ ਹੈ ਜਿਹੜਾ ਆਪਣੇ ਅੰਦਰ ਦੀ ਸੁਗੰਧੀ ਨੂੰ ਵੀ ਮਾਣ ਲੈਂਦਾ। ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ। ਭਾਈ ਗੁਰਦਾਸ ਜੀ ਆਖਦੇ ਕਹਿੰਦੇ ਤੇਰੇ ਕੋਲ ਅੱਖਾਂ ਵੀ ਸਨ, ਤੇਰੇ ਕੋਲ ਕੰਨ ਵੀ ਸਨ, ਹੈਰਾਨੀ ਦੀ ਗੱਲ ਹੈ ਤੇਰੇ ਕੋਲ ਨੱਕ ਵੀ ਸੀ, ਪਰ ਪ੍ਰਾਪਤੀ ਤੈਨੂੰ ਇੱਕ ਵੀ ਨਹੀਂ ਹੋਈ। ਨਾ ਤੈਨੂੰ ਕਸਤੂਰੀ ਲੱਭੀ, ਨਾ ਤੈਨੂੰ ਕੰਡੇ ਖੇੜੇ ਦਾ ਸਾਜ਼ ਲੱਭਿਆ, ਨਾ ਹੀ ਤੈਨੂੰ ਉਹ ਪਾਣੀ ਲੱਭਿਆ, ਭਟਕਦੀਆਂ ਜ਼ਿੰਦਗੀ ਗੁਜ਼ਾਰ ਦਿੱਤੀ। ਗੁਣ ਤਾਂ ਤੇਰੇ ਕੋਲ ਬਹੁਤ ਵਧੀਆ ਸਨ ਉਹ ਸੱਜਣਾ, ਪਰ ਤੂੰ ਆਪਣੇ ਜੀਵਨ ਦੇ ਅੰਦਰ ਗੁਰੂ ਕੋਲੋਂ ਗਿਆਨ ਨਾ ਲਿਆ। ਗਿਆਨ ਲਿਆ ਹੁੰਦਾ ਤਾਂ ਤੈਨੂੰ ਪਤਾ ਲੱਗਦਾ ਮੈਂ ਭਟਕਣਾ ਨਹੀਂ, ਕਸਤੂਰੀ ਮੇਰੇ ਅੰਦਰ ਹੈ। ਗਿਆਨ ਲਿਆ ਹੁੰਦਾ ਤੈਨੂੰ ਪਤਾ ਲੱਗਦਾ ਮੈਂ ਬਾਹਰ ਨਹੀਂ ਭਟਕਣਾ, ਪਾਣੀ ਬਾਹਰ ਨਹੀਂ ਹੈ, ਇਹ ਤਾਂ ਗਰਮੀ ਦੀਆਂ ਲਹਿਰਾਂ ਨੇ। ਅਤੇ ਗਿਆਨ ਲਿਆ ਹੁੰਦਾ ਫਿਰ ਤੈਨੂੰ ਪਤਾ ਹੁੰਦਾ ਮੈਂ ਕੰਡੇ ਗੇੜੇ ਦੀ ਆਵਾਜ਼ ਸੁਣ ਕੇ ਨਹੀਂ ਭੱਜਣਾ, ਇਹ ਤਾਂ ਲੋਕ ਉਹਨੇ ਜਿਹੜੇ ਪਿੱਛੇ ਜਾਲ ਲਾ ਕੇ ਆਪਣੀਆਂ ਆਵਾਜ਼ਾਂ ਕੱਢਦੇ ਨੇ। ਭਾਈ ਗੁਰਦਾਸ ਜੀ ਆਖਦੇ ਕਹਿੰਦੇ ਜਿਵੇਂ ਇੱਕ ਤੇਲੀ ਦਾ ਬੈਲ ਭਟਕਦਿਆਂ ਰਿਹਾ, ਉਮਰ ਮੁੱਕ ਗਈ ਪਰ ਮੰਜ਼ਲ ਨਾ ਮਿਲੀ, ਇੱਕ ਰੱਸੀ ਬੱਟਣ ਵਾਲੇ ਨੇ ਬੇਅੰਤ ਮਿਹਨਤ ਕੀਤੀ ਪਰ ਮਿਹਨਤ ਦਾ ਮੁੱਲ ਨਾ ਮਿਲਿਆ। ਤੀਜੀ ਉਦਾਹਰਣ ਦਿੱਤੀ, ਕਹਿਣ ਲੱਗੇ ਮਿਰਗ ਨੇ ਭਟਕਦਿਆਂ ਜ਼ਿੰਦਗੀ ਗੁਜ਼ਾਰ ਲਈ ਪਰ ਉਹਨੂੰ ਸੱਚ ਨਾ ਜੇ ਮਿਲਿਆ। ਯਕੀਨ ਕਰਕੇ ਜਾਣੀਓ ਗੁਰੂ ਕਿਆ ਸਿੱਖਾ, ਤੈਸੇ ਸੁਪਨੰਤਰ ਦੇਹ ਸੰਤਰ ਵਿਹਾਏ ਜਾਏ, ਪਹੁੰਚ ਨਾ ਸਕਿਓ ਤਾਂ ਜਹਾਂ ਮੋਹ ਜਾਨੋ ਹੈ। ਕਹਿਣ ਲੱਗੇ ਅਗਿਆਨਤਾ ਬਸ ਕੀਤੇ ਹੋਏ ਕਰਮ ਤੈਨੂੰ ਉੱਥੇ ਤੱਕ ਨਹੀਂ ਪਹੁੰਚਾ ਸਕਣਗੇ ਜਿੱਥੇ ਤੱਕ ਤੈਨੂੰ ਗੁਰੂ ਲੈ ਕੇ ਜਾਣਾ ਚਾਹੁੰਦਾ, ਜਿੱਥੇ ਤੱਕ ਤੈਨੂੰ ਗੁਰੂ ਪਹੁੰਚਾਉਣਾ ਚਾਹੁੰਦਾ। ਯਾਦ ਰੱਖੋ, ਜੇ ਮੈਂ ਫਿਰ ਬੇਨਤੀ ਕਰਾਂ, ਹਜ਼ੂਰ ਨੇ ਕਿਰਪਾ ਕੀਤੀ ਹੈ ਅੱਜ ਸਮਝਾਇਆ। ਕਹਿਣ ਲੱਗੇ ਅਗਿਆਨਤਾ ਦੀ ਨੀਂਦ ਵਿੱਚੋਂ ਜਾਗ, ਗੁਰੂ ਤੈਨੂੰ ਜਗਾਉਣਾ ਚਾਹੁੰਦਾ। ਅਗਿਆਨਤਾ ਵਿੱਚ ਕੀਤੇ ਹੋਏ ਕਰਮ, ਕਦੇ ਤੂੰ ਚਲਾ ਜਾਂਦਾ, ਮੈਂ ਬੌੜੀ ਸਾਹਿਬ 'ਤੇ ਨਹਾਉਣ ਲੱਗਿਆ, ਉੱਥੇ 84 ਪੌੜੀਆਂ ਨੇ, 84 ਪਾਠ ਕਰਿਆ, 84 ਵਾਰ ਨਹਾਇਆ, ਮੇਰੀ 84 ਕੱਟੀ ਜਾਣੀ, ਉਹ ਐਵੇਂ ਨਹੀਂ ਕੱਟਿਆ ਜਾਂਦਾ। ਇੱਥੇ ਗੁਰੂ ਕਾ ਸ਼ਬਦ ਸੁਣ ਕੇ ਦੇਖ, ਇੱਕ ਇੱਕ ਸ਼ਬਦ ਸੁਣ ਕੇ ਦੇਖ, ਤੇਰੀ ਅਗਿਆਨਤਾ ਕੱਟੀ ਜਾਏਗੀ। ਕਦੇ ਤੀਰਥਾਂ 'ਤੇ ਭਟਕਦਾ, ਕਦੇ ਦੇਹਧਾਰੀਆਂ ਦੇ ਦਰ 'ਤੇ ਭਟਕਦਾ, ਕਦੇ ਕਿਧਰੇ ਭਟਕਦਾ, ਕਦੇ ਕੋਈ ਪੁੰਨ ਦਾਨ ਕਰਦਾ, ਕਦੇ ਕਿਸੇ ਤਰ੍ਹਾਂ ਦੇ ਭਟਕਣਾਂ ਵਿੱਚ ਪੈਂਦਾ। ਗੁਰੂ ਨੂੰ ਪੁੱਛ ਕੇ ਦੇਖਦਾ ਮੈਂ ਕਿਹੜੇ ਕਰਮ ਕਰਾਂ, ਗੁਰੂ ਤੈਨੂੰ ਦੱਸਦਾ ਤੇਰੇ ਕਿਹੜੇ ਕਰਮ ਸਾਕਾਰ ਹੋਣੇ ਨੇ। ਸੁਪਨੇ ਵਿੱਚ ਕੀਤੇ ਹੋਏ, ਅਗਿਆਨਤਾ ਵਿੱਚ ਕੀਤੇ ਹੋਏ ਕੰਮਾਂ ਨੇ ਤੈਨੂੰ ਮੰਜ਼ਿਲ ਨਹੀਂ ਦੇਣੀ। ਮੰਜ਼ਿਲ ਉਦੋਂ ਹੀ ਮਿਲਣੀ ਹੈ ਜਦੋਂ ਗੁਰੂ ਕਾ ਸ਼ਬਦ ਨਾਲ ਜਾਗ ਕੇ ਆਪਣੇ ਜੀਵਨ ਦੇ ਸੱਚ ਨੂੰ ਕਮਾ ਲਵੇਂਗਾ। ਆਓ ਸ਼ਬਦ ਦੀ ਵਿਚਾਰ ਨਾਲ ਨਾਲ ਲੈ ਕੇ ਚੱਲੀਏ ਤਾਂ ਕਿ ਆਪਾਂ ਆਪਣੇ ਅਕੀਦੇ ਤੱਕ ਪਹੁੰਚ ਸਕੀਏ। ਸਤਿਗੁਰੂ ਜੀ ਨੇ ਅੱਜ ਕਿਰਪਾ ਕੀਤੀ, 60 ਰਾਗ ਦੇ ਅੰਦਰ ਇਹ ਅੰਮ੍ਰਿਤਮਈ ਬਚਨ ਬਖਸ਼ਿਸ਼ ਕੀਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ 651 ਅੰਗ ਹੈ, ਪਾਵਨ ਪਵਿੱਤਰ ਸ਼ਬਦ ਉੱਥੇ ਸੁਸ਼ੋਭਿਤ ਹੈ, 60 ਰਾਗ ਅੰਦਰ ਸੁਸ਼ੋਭਿਤ ਹੈ। ਇਸ ਵਾਰ ਦੀਆਂ 29 ਪੌੜੀਆਂ ਨੇ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਵਾਰ ਹੈ, ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀਆਂ 8 ਵਾਰਾਂ ਨੇ, ਉਹਦੇ ਵਿੱਚੋਂ 23ਵੀਂ ਪੌੜੀ ਦੀ ਵਿਚਾਰ ਅੱਜ ਆਪਾਂ ਕਰਨ ਲੱਗੇ ਹਾਂ। 23ਵੀਂ ਪੌੜੀ ਦੇ ਨਾਲ ਸਲੋਕ ਗੁਰੂ ਅਮਰਦਾਸ ਪਿਤਾ ਜੀ ਮਹਾਰਾਜ ਦੇ ਨੇ, ਦੋਵੇਂ ਸਲੋਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਨੇ, ਅਤੇ ਉਹਨਾਂ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ। ਪਿਆਰ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਰੇ ਜਨ ਉਥਾਰੈ ਦੱਬਿਓ, ਸੁਤਿਆ ਗਈ ਵਿਹਾਏ।
ਦੋ ਸ਼ਬਦਾਂ ਦਾ ਮਿਲਾਪ ਕੀਤਾ ਸਤਿਗੁਰਾਂ ਨੇ, ਰੇ ਜਨ ਇਹ ਸੇਵਕ, ਉਥਾਰੈ, ਉਥਾਰੇ ਦਾ ਅਰਥ ਹੁੰਦਾ ਸੁਪਨੇ ਦੇ ਵਿੱਚ। ਸੁਪਨਾ ਵੀ ਦੋ ਤਰ੍ਹਾਂ ਦਾ, ਸੁਪਨਾ ਆਉਣਾ ਵੀ ਚੰਗਾ ਹੈ, ਸੁਪਨਾ ਵੀ ਦੋ ਤਰ੍ਹਾਂ ਦਾ। ਸੁਪਨਾ ਗੁਰਬਾਣੀ ਨੇ ਵੀ ਜ਼ਿਕਰ ਕੀਤਾ, ਸੁਪਨੇ ਉੱਭੀ ਭਈ ਗਹਿਓ ਕੀ ਨਾ ਅੰਚਲਾ। ਕਹਿਣ ਲੱਗੇ ਸੁਪਨੇ ਵਿੱਚ ਮੈਂ ਉੱਚੀ ਉੱਠ ਗਈ, ਆਪਣੇ ਮਾਲਕ ਦੇ ਦਰਸ਼ਨ ਕੀਤੇ, ਉਹ ਸੁਪਨਾ ਵੀ ਸਰਕਾਰ ਹੈ।
ਉਹ ਸੁਪਨਾ ਵੀ ਸਾਕਾਰ ਹੈ। ਭਾਈ ਗੁਰਦਾਸ ਜੀ ਨੂੰ ਸੁਪਨਾ ਆਇਆ, ਸੁਪਨ ਚਰਿੱਤਰ ਮਿੱਤਰ ਬਨਕ ਬਨੇ ਪਚਿੱਤਰ ਆਦਮੋਰੇ ਆਏ ਹੈ। ਮੈਨੂੰ ਸੁਪਨੇ ਵਿੱਚ ਆਪਣਾ ਸਾਈਂ ਮਿਲ ਗਿਆ, ਮੈਂ ਤਾਂ ਆਪਣੇ ਪਿਆਰ ਨਾਲ ਪਿਆਰ ਦੀਆਂ ਬਾਤਾਂ ਪਾਈਆਂ। ਭਾਈ ਵੀਰ ਸਿੰਘ ਆਖਦੇ ਨੇ ਸੁਪਨੇ ਵਿੱਚ ਤੁਸੀਂ ਮਿਲੇ ਅਸਾਂ ਨੂੰ, ਅਸਾਂ ਧਾਗਲ ਬੱਕੜੀ ਪਾਈ, ਨਿਰਾ ਨੂਰ ਕਛਾਤਨਾ ਆਇਆ, ਸਾਡੀ ਕੰਬਦੀ ਰਹੀ ਕਲਾਈ। ਪਰ ਕਹਿੰਦੇ ਇਹ ਸੁਪਨਾ ਉਹ ਨਹੀਂ ਹੈ ਸੱਜਣਾ, ਇਹ ਸੁਪਨਾ ਤਾਂ ਉਹ ਹੈ ਜਦੋਂ ਕਦੇ ਬੰਦਾ ਸੁੱਤਾ ਪਿਆ ਹੋਵੇ, ਉਹਦੇ ਹੱਥ ਕਿਤੇ ਛਾਤੀ 'ਤੇ ਆ ਜਾਣ ਅਤੇ ਉਹ ਬੰਦਾ ਆਪੇ ਹੀ ਡਰ ਕੇ ਆਪਣੇ ਵੱਲੋਂ ਬਰੜਾਉਂਦਾ, ਬੜਾ ਰੋਂਦਾ, ਅਤੇ ਉਹਨੂੰ ਕੋਈ ਨਾ ਕੋਈ ਜਗਾ ਦਿੰਦਾ ਅਤੇ ਉਹ ਉੱਠ ਕੇ ਧੰਨਵਾਦ ਕਰਦਾ, ਕਹਿੰਦਾ ਬੜੀ ਕਿਰਪਾ ਕੀਤੀ, ਮੈਨੂੰ ਤਾਂ ਕੋਈ ਨਾ ਕੋਈ ਮਗਰ ਲੱਗਿਆ ਹੋਇਆ, ਮਾਰਨ ਲੱਗਾ ਸੀ, ਸ਼ੁਕਰ ਕੀਤਾ ਤੂੰ ਮੈਨੂੰ ਬਚਾ ਲਿਆ। ਮੈਂ ਤਾਂ ਸੁਪਨੇ ਵਿੱਚ ਉਹਦੇ ਦਿਲ ਦੀ ਧੜਕਣ ਵੀ ਤੇਜ਼ ਹੁੰਦੀ ਹੈ, ਡਰਿਆ ਹੋਇਆ ਹੁੰਦਾ। ਉਥਾਰੇ ਦਾ ਅਰਥ ਹੁੰਦਾ ਦਬਾਅ ਪੈਣਾ, ਹਾਲਾਂਕਿ ਸਰੀਰਕ ਕਿਰਿਆ, ਇਹਦਾ ਕੋਈ ਪਿਛੋਕੜ ਨਾਲ ਭੂਤਾਂ ਪ੍ਰੇਤਾਂ ਨਾਲ ਨਾ ਜੋੜਿਓ। ਜੇ ਹਜ਼ੂਰ ਆਖਦੇ ਨੇ, ਕਹਿੰਦੇ ਤੂੰ ਸੁਪਨੇ ਵਿੱਚ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਪਿਆ, ਜਿਵੇਂ ਸੁਪਨੇ 'ਚ ਬੰਦਾ ਡਰੀ ਜਾਂਦਾ, ਇਸੇ ਤਰ੍ਹਾਂ ਤੂੰ ਐਵੇਂ ਦਿਨ ਰਾਤ ਡਰੀ ਜਾਂਦਾ, ਕਦੇ ਹਾਕਮਾਂ ਕੋਲੋਂ ਡਰੀ ਜਾਂਦਾ, ਕਦੇ ਦੇਹਧਾਰੀਆਂ ਕੋਲੋਂ ਡਰੀ ਜਾਂਦਾ, ਕਦੇ ਸੱਚ ਕਹਿਣ ਤੋਂ ਨਿੰਦਾ ਕਰਕੇ ਡਰੀ ਜਾਂਦਾ, ਕਦੇ ਕਿਸੇ ਤੋਂ ਡਰੀ ਜਾਂਦਾ, ਕਦੇ ਧਨ ਦੌਲਤ ਤੋਂ ਡਰੀ ਜਾਂਦਾ, ਕਦੇ ਗੁਜਰਾਨ ਤੋਂ ਡਰੀ ਜਾਂਦਾ, ਕਦੇ ਮੌਤ ਤੋਂ ਡਰੀ ਜਾਂਦਾ। ਉਹ ਜਿਨ੍ਹਾਂ ਨੂੰ ਗੁਰੂ ਜਗਾ ਦਿੰਦਾ ਉਹ ਫਿਰ ਮੁੜ ਕੇ ਡਰਦੇ ਨਹੀਂ, ਉਹਨਾਂ ਨੂੰ ਪਤਾ ਹੁੰਦਾ ਵੀ ਮੈਂ ਜੀਵਨ ਦੇ ਅੰਦਰ ਸੱਚ ਕਮਾਉਣਾ ਅਤੇ ਮਾਲਕ ਦੇ ਚਰਨਾਂ ਵਿੱਚ ਜੁੜਨਾ। ਉਹ ਸਾਹਿਬ ਜੀ ਆਖਦੇ ਨੇ, ਕਹਿਣ ਲੱਗੇ ਉਹ ਭਲਿਆ ਰੇ ਜਨ ਉਥਾਰੇ ਦੱਬਿਓ। ਕਹਿਣ ਲੱਗੇ ਤੂੰ ਇੱਕ ਸੁਪਨੇ ਵਿੱਚ ਬਰੜਾ ਰਿਹਾ, ਤੈਨੂੰ ਸੁਪਨੇ ਵਿੱਚ ਦਬਾਅ ਪੈ ਗਿਆ, ਪਰ ਜੇ ਕਿਤੇ ਤੂੰ ਜਾਗ ਜਾਵੇਂ ਫਿਰ ਤੈਨੂੰ ਅਸਲੀਅਤ ਦਾ ਪਤਾ ਲੱਗ ਜਾਵੇ ਜੀ।
ਸਤਿਗੁਰ ਕਾ ਸ਼ਬਦ ਸੁਣਨਾ ਜਾਗਿਓ, ਅੰਤਰ ਨਾ ਉਪਜਿਓ ਚਾਓ।
ਕਹਿਣ ਲੱਗੇ ਸਤਿਗੁਰੂ ਦਾ ਸ਼ਬਦ ਸੁਣ ਕੇ ਤੂੰ ਕਦੇ ਜਾਗਿਆ ਹੀ ਨਹੀਂ। ਇੱਕ ਬੇਨਤੀ ਮੈਂ ਹੋਰ ਕਰਨੀ ਚਾਹੁੰਦਾ, ਬੜੇ ਧਿਆਨ ਨਾਲ ਸਮਝ ਰਹੀ, ਇੱਕ ਇੱਕ ਗੱਲ ਜੀ ਕਰਦਾ ਭਈ, ਰੁਕ ਰੁਕ ਕੇ ਮੈਂ ਤੁਹਾਡੇ ਨਾਲ ਸਾਂਝੀ ਕਰਾਂ। ਗੁਰਮਤਿ ਨੇ ਚੌ ਨੂੰ ਥਾਂ ਦਿੱਤੀ ਹੈ, ਗੁਰਮਤਿ ਨੇ ਬੱਧੇ ਰੁੱਧੇ ਨੂੰ ਥਾਂ ਨਹੀਂ ਦਿੱਤੀ। ਜਿਤਨੇ ਵੀ ਲੋਕ ਅੱਜ ਬੰਦਗੀ ਕਰਦੇ ਦਿਖਦੇ ਨੇ, ਮੈਨੂੰ ਮਾਫ਼ ਕਰਿਓ, ਬਹੁਤੇ ਉਹਨਾਂ ਵਿੱਚ ਉਹ ਨੇ ਜਿਹੜੇ ਗਿਣ ਗਿਣ ਕੇ ਮਾਲਾ ਫੇਰਦੇ ਨੇ। ਗਿਣ ਕੇ ਫੇਰਨ ਵਾਲਾ ਬੱਧਾ ਰੁੱਧਾ ਹੁੰਦਾ, ਐਵੇਂ ਤੁਹਾਨੂੰ ਭੁਲੇਖਿਆਂ ਵਿੱਚ ਪਾਉਂਦੇ ਨੇ। ਮੈਂ ਹੱਥ ਜੋੜ ਬੇਨਤੀ ਕਰਾਂ, ਇੱਥੇ ਤਾਂ ਚਾਅ ਦੀ ਗੱਲ ਹੈ, ਇੱਥੇ ਤਾਂ ਪਿਆਰ ਦੀ ਗੱਲ ਹੈ, ਇੱਥੇ ਤਾਂ ਉਮਾਹ ਦੀ ਗੱਲ ਹੈ। ਇੱਕ ਵਾਰੀ ਪਿਆਰ ਦੇ ਨਾਲ ਗੁਰੂ ਨੂੰ ਯਾਦ ਕਰਕੇ ਦੇਖੋ ਸੱਜਣਾ, ਭਾਖਿਆ ਭਾਓ ਅਪਾਰ, ਉੱਥੇ ਪਿਆਰ ਦੀਆਂ ਬਾਤਾਂ ਪਾਉਣ ਵਾਲਾ, ਉੱਥੇ ਪ੍ਰੀਤ ਦੀਆਂ ਬਾਤਾਂ ਪਾਉਣ ਵਾਲਾ। ਯਾਦ ਰੱਖੋ, ਜੇ ਜਿਹੜਾ ਘਾਟੇ ਵਾਧੇ ਗਿਣਦਾ, ਜਿਹੜਾ ਗਿਣਤੀਆਂ ਵਿੱਚ ਪਿਆ ਹੋਇਆ, ਘਾਟਾ ਵਾਧਾ ਦੇਖਣ ਵਾਲਾ ਵਪਾਰ ਹੁੰਦਾ। ਜਿੱਥੇ ਘਾਟਾ ਵਾਧਾ ਨਾ ਦੇਖਿਆ ਜਾਏ ਉਹਨੂੰ ਪਿਆਰ ਕਹਿੰਦੇ ਨੇ। ਪਿਆਰ ਕਦੇ ਘਾਟਾ ਵਾਧਾ ਨਹੀਂ ਦੇਖਦਾ। ਭਾਈ ਦਇਆ ਸਿੰਘ ਨੇ ਕਦੇ ਵੀ ਨਹੀਂ ਸੀ ਆਖਿਆ, ਸਤਿਗੁਰੂ ਮੈਨੂੰ ਅੰਮ੍ਰਿਤ ਦੀ ਦਾਤ ਦੇਣ ਲੱਗਾ, ਮੇਰਾ ਸੀਸ ਮੰਗਣ ਲੱਗਾ, ਅਤੇ ਕੱਲ੍ਹ ਮੈਨੂੰ ਕੀ ਦਏਗਾ। ਹਾਂ, ਜੇ ਕੋਈ ਗੱਲ ਕੀਤੀ ਤਾਂ ਪੰਥ ਦੀ ਗੱਲ ਕੀਤੀ ਹੈ, ਆਪਣੇ ਘਰ ਦੀ ਗੱਲ ਨਹੀਂ ਕੀਤੀ। ਇਹ ਨਹੀਂ ਆਖਿਆ ਮੈਂ ਤੇਰੀ ਖਾਤਰ ਸੀਸ ਵਾਰਨ ਲੱਗਿਆ, ਤੂੰ ਮੇਰੇ ਪਰਿਵਾਰ ਬੱਚਿਆਂ ਵਿੱਚੋਂ ਕਿਹਨੂੰ ਨੌਕਰੀ ਦਵਾਏਗਾ, ਤੂੰ ਕਿਹਨੂੰ ਪਾਸ ਕਰਾਏਗਾ, ਤੂੰ ਕਿਹੜਾ ਸੁੱਖ ਦਏਗਾ। ਕੋਈ ਗਲਤ ਨਹੀਂ ਆਖੀ। ਜਿਹੜੇ ਨਿਰੇ, ਮੈਂ ਹੱਥ ਜੋੜ ਬੇਨਤੀ ਕਰਾਂ, ਚਾਹ ਨਾਲ ਯਾਦ ਕਰ, ਪਿਆਰ ਨਾਲ ਯਾਦ ਕਰ, ਗੁਰੂ ਨੂੰ ਉਮਾਹ ਨਾਲ ਯਾਦ ਕਰ। ਪੰਗਤੀ ਇੱਕ ਵਾਰੀ ਫਿਰ ਦੁਬਾਰੇ ਸੁਣੋ, ਸਾਹਿਬ ਜੀ ਆਖਦੇ ਨੇ ਸਤਿਗੁਰੂ ਦਾ ਸ਼ਬਦ ਸੁਣ ਕੇ ਮਨਾ ਤੂੰ ਕਦੇ ਜਾਗਿਆ ਹੀ ਨਹੀਂ, ਤੇਰੇ ਮਨ ਅੰਦਰ ਪ੍ਰਭੂ ਦੇ ਮਿਲਾਪ ਦਾ ਕਦੇ ਚਾਅ ਨਹੀਂ ਪੈਦਾ ਹੋਇਆ ਜੀ।
ਸਰੀਰ ਜਲੋ ਗੁਣ ਬਾਹਰਾ ਜੋ ਗੁਰ ਕਾਰਨਾ ਕਮਾਏ।
ਇਹੋ ਜਿਹਾ ਸਰੀਰ ਤੇ ਸੜ ਜਾਣਾ ਚਾਹੀਦਾ, ਇਹੋ ਜਿਹਾ ਸਰੀਰ ਸੜ ਜਾਣਾ ਚਾਹੀਦਾ। ਹਜ਼ੂਰ ਦੀ ਬਾਣੀ ਦਾ ਬਚਨ ਹੈ ਧੰਦੜੇ ਕੁਲਾ, ਦਿਨ ਰਾਤ ਕੁਲਾ ਦਾ ਅਰਥ ਹੁੰਦਾ ਘਾਟੇ ਵਾਲੇ, ਦਿਨ ਰਾਤ ਘਾਟੇ ਵਾਲੇ ਕੰਮ ਕਰਨ ਵਾਲੇ ਆ। ਧੰਦੜੇ ਕੁਲਾ ਜਿਤਨਾ ਆਵੇ ਹਿਕੜੋ, ਨਾਨਕ ਤਨ ਫੁਟਨ ਜਿਨ੍ਹਾਂ ਸਾਈਂ ਵਿਸਰੈ। ਉਹਨਾਂ ਦਾ ਸਰੀਰ ਫੁੱਟ ਕਿਉਂ ਨਹੀਂ ਜਾਂਦਾ, ਉਹਨਾਂ ਦਾ ਸਰੀਰ ਸੜ ਕਿਉਂ ਨਹੀਂ ਜਾਂਦਾ, ਜਿਹੜੇ ਆਪਣੇ ਮਾਲਕ ਦਾ ਸਭ ਕੁਝ ਦਿੱਤਾ ਖਾਂਦੇ ਪਹਿਨਦੇ ਨੇ ਪਰ ਸਾਈਂ ਦੀ ਯਾਦ ਵਿੱਚ ਕਦੇ ਨਹੀਂ ਜੁੜਦੇ ਜੀ।
ਜਗਤ ਜਲੰਦਾ ਡਿਠ ਮਾਂ ਦੂਜਾ ਭਾਏ।
ਦੂਜੇ ਭਾਏ ਦਾ ਅਰਥ ਹੁੰਦਾ ਦੂਜੇ ਪਿਆਰ ਵਿੱਚ, ਦਿਨ ਰਾਤ ਮਾਇਆ ਦੇ ਪਿਆਰ ਵਿੱਚ, ਦਿਨ ਰਾਤ ਹਉਮੈ ਦੇ ਪਿਆਰ ਵਿੱਚ ਭਟਕਣ ਵਾਲਿਆਂ। ਆਹ ਜਿਹੜਾ ਜਗਤ ਹੈ ਇਹਨੂੰ ਮੈਂ ਜਲਦਾ ਦੇਖਿਆ, ਇਹਨੂੰ ਮੈਂ ਸੜਦਾ ਦੇਖਿਆ। ਜੇ ਤੂੰ ਹੰਕਾਰ ਦੀ ਦੁਨੀਆ ਵਿੱਚੋਂ ਬਚਣਾ ਚਾਹੁੰਦਾ, ਗੁਰੂ ਕੇ ਸ਼ਬਦ ਵਿੱਚੋਂ ਜਾਗ। ਗੁਰੂ ਦਾ ਸ਼ਬਦ ਤੈਨੂੰ ਹਉਮੈ ਦੀ ਦੁਨੀਆ ਵਿੱਚੋਂ, ਗੁਰੂ ਦਾ ਸ਼ਬਦ ਤੈਨੂੰ ਅਗਿਆਨਤਾ ਦੀ ਦੁਨੀਆ ਵਿੱਚੋਂ, ਗੁਰੂ ਦਾ ਸ਼ਬਦ ਤੈਨੂੰ ਭਟਕਣਾ ਦੀ ਦੁਨੀਆ ਵਿੱਚੋਂ ਜਗਾ ਕੇ ਹਕੀਕਤ ਨਾਲ ਵਾਸਤਾ ਪਵਾਏਗਾ ਜੀ।
ਨਾਨਕ ਗੁਰ ਸਰਨਾਏ ਬਾਰੇ ਸੱਚ ਮਨ ਸ਼ਬਦ ਧਿਆਏ।
ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਨੇ ਉੱਭਰ ਜਾਂਦੇ ਨੇ, ਉੱਪਰ ਜਾਂਦੇ ਨੇ, ਪਾਰ ਹੋ ਜਾਂਦੇ ਨੇ। ਜਿਨ੍ਹਾਂ ਨੇ ਗੁਰੂ ਕੇ ਸ਼ਬਦ ਦੁਆਰਾ, ਗੁਰੂ ਦੇ ਬਚਨਾਂ ਦੁਆਰਾ ਆਪਣੇ ਮਾਲਕ ਦੀ ਇਬਾਦਤ ਕੀਤੀ, ਸਾਈਂ ਦੇ ਪਿਆਰ ਨੂੰ ਗਿਰਦੇ ਵਿੱਚ ਵਸਾਇਆ, ਉਹ ਮਾਲਕ ਦੇ ਦਰ 'ਤੇ ਪ੍ਰਵਾਨ ਹੋ ਗਏ ਜੀ।
ਮਹਲਾ ਤੀਜਾ ਸ਼ਬਦ ਰਤੇ ਹਮੈ ਗਈ ਸੁਭਾਵੰਤੀ ਨਾਰ।
ਦਸ ਨੇ ਕਈ ਵਾਰੀ ਪਿੱਛੇ ਵੀ ਬੇਨਤੀ ਕੀਤੀ, ਅੱਜ ਸ਼ਬਦ ਫਿਰ ਆਇਆ, ਮੈਂ ਫਿਰ ਦੁਹਰਾਉਣਾ ਚਾਹੁੰਦਾ। ਇੱਕ ਹੁੰਦਾ ਸ਼ਿੰਗਾਰ, ਇੱਕ ਹੁੰਦਾ ਕਿਰਦਾਰ। ਸ਼ਿੰਗਾਰ ਬੜਾ ਸੌਖਾ ਹੈ, ਬਾਜ਼ਾਰੋਂ ਮਿਲ ਜਾਂਦੇ ਨੇ, ਪਰ ਕਿਰਦਾਰ ਕਦੋਂ ਬਾਜ਼ਾਰੋਂ ਨਹੀਂ ਮਿਲਦੇ। ਸਾਹਿਬ ਕਹਿੰਦੇ ਤੂੰ ਹਉਮੈ ਨੂੰ ਤਿਆਗ ਕੇ ਆਪਣੇ ਅੰਦਰ ਦੇ ਹੰਕਾਰ ਨੂੰ ਛੱਡ ਕੇ ਇੱਕ ਨੇਕ ਇਸਤਰੀ ਬਣ, ਇਹ ਤੇਰਾ ਕਿਰਦਾਰ ਹੈ। ਤੂੰ ਕੇਵਲ ਸ਼ਿੰਗਾਰ 'ਤੇ ਜ਼ੋਰ ਦੇਣੀ ਹੈ ਅਤੇ ਕਿਰਦਾਰ ਨਹੀਂ ਆਪਣਾ ਬਣਾਉਂਦੀ ਭਲੀਏ। ਅੰਦਰੋਂ ਹੰਕਾਰ ਕੱਢ, ਅੰਦਰੋਂ ਹਉਮੈ ਨੂੰ ਕੱਢ। ਗੁਰੂ ਸ਼ਬਦ ਨੇ ਤੇਰੀ ਅੰਦਰੋਂ ਹਉਮੈ ਧੋਣੀ ਹੈ। ਗੁਰੂ ਸ਼ਬਦ ਨਾਲ ਆਪਣੇ ਆਪ ਨੂੰ ਵੀ ਸ਼ਿੰਗਾਰ ਕਰ। ਜਿੱਥੇ ਬਾਹਰੀ ਸ਼ਿੰਗਾਰ ਜ਼ਰੂਰੀ ਹੈ, ਉੱਥੇ ਤੇਰੇ ਅੰਦਰ ਦਾ ਸ਼ਿੰਗਾਰ ਵੀ ਜ਼ਰੂਰੀ ਹੈ। ਬਾਹਰ ਦਾ ਸ਼ਿੰਗਾਰ ਤਾਂ ਕਈ ਵਾਰੀ ਬੁਰੇ ਕਰਮ ਕਰਨ ਵਾਲੀ ਇਸਤਰੀ ਵੀ ਕਰ ਲੈਂਦੀ ਹੈ, ਪਰ ਯਾਦ ਰੱਖੀ ਉਹਦੇ ਕੋਲ ਸਭ ਕੁਝ ਹੁੰਦਾ, ਪਰ ਉਹਦੇ ਕੋਲ ਕਿਰਦਾਰ ਨਹੀਂ ਹੁੰਦਾ। ਸੱਜਣਾ, ਕਿਰਦਾਰ ਤੋਂ ਸੱਖਣੀ ਉਹ ਕਦੇ ਸ਼ੋਭਾ ਨਹੀਂ ਪਾਉਂਦੀ ਜੀ।
ਫਿਰ ਕਹਿ ਭਾਣ ਸਦਾ ਚੱਲ ਤਾਂ ਬਣਿਆ ਸਿੰਗਾਰ।
ਆਹ ਜਿਹੜਾ ਦੁਨਿਆਵੀ ਸ਼ਿੰਗਾਰ ਹੈ, ਇਹ ਤਾਂ ਸਵੇਰੇ ਕਰਨੀ ਹੈ ਸ਼ਾਮੀ ਲੱਥ ਜਾਂਦਾ, ਸ਼ਾਮੀ ਕਰਨੀ ਹੈ ਰਾਤੀ ਲੱਥ ਜਾਂਦਾ, ਪਰ ਮੇਰੀ ਇਹ ਧੀਏ ਆਹ ਸ਼ਿੰਗਾਰ ਕਰ। ਪਿਰ ਕਹਿ ਭਾਣੇ ਜੇ ਚੱਲੇ, ਜੇ ਪਿਰ ਦਾ ਅਰਥ ਹੁੰਦਾ ਪਤੀ, ਜੇ ਤੂੰ ਆਪਣੇ ਪਤੀ ਦੀ ਆਗਿਆ ਵਿੱਚ ਚੱਲੇ, ਜੇ ਤੂੰ ਆਪਣੇ ਮਾਲਕ ਦੀ ਆਗਿਆ ਵਿੱਚ ਚੱਲੇ, ਜੇ ਤੂੰ ਆਪਣੇ ਗੁਰੂ ਦੀ ਆਗਿਆ ਵਿੱਚ ਚੱਲੇ, ਜੇ ਤੂੰ ਆਪਣੇ ਪਰਮੇਸ਼ਰ ਦੀ ਆਗਿਆ ਵਿੱਚ ਚੱਲੇ, ਇਹ ਸ਼ਿੰਗਾਰ ਹੈ ਜਿਹੜਾ ਇਹ ਕਦੇ ਵੀ ਦੁਨੀਆ ਵਿੱਚੋਂ ਖਤਮ ਨਹੀਂ ਹੋਵੇਗਾ। ਇਹ ਤੈਨੂੰ ਨਾਲ ਲੈ ਕੇ ਆਪਣੀ ਜ਼ਿੰਦਗੀ ਦੇ ਤੋੜ ਨਿਭਾਵੇਗਾ ਜੀ।
ਸੇਜ ਸੁਹਾਵੇ ਸਦਾ ਪਿਰ ਰਾਵੈ ਹਰ ਵਾਰ ਪਾਇਆ ਨਾਰ।
ਸੇਜ ਸੁਹਾਵੀ, ਤੇਰੀ ਗਿਰਦੇ ਰੂਪੀ ਸੇਜ ਬਹੁਤ ਸੋਹਣੀ ਹੋ ਜਾਏਗੀ, ਕਿਉਂਕਿ ਪਤੀ ਜੋ ਬੈਠਾ ਗਿਰਦੇ ਵਿੱਚ, ਤੈਨੂੰ ਸੋਹਣੀ ਲੱਗੇਗੀ ਗਿਰਦੇ ਰੂਪੀ ਸੇਜ। ਅਤੇ ਆਪਣੇ ਜੀਵਨ ਦੇ ਅੰਦਰ ਤੂੰ ਕਦੇ ਵੀ ਯਾਦ ਰੱਖੋ, ਜੇ ਗੁਰਬਾਣੀ ਵਿੱਚ ਦੁਹਾਗਣੀ ਸ਼ਬਦ ਹੈ, ਵਿਧਵਾ ਸ਼ਬਦ ਨਹੀਂ ਹੈ। ਵਿਧਵਾ ਸ਼ਬਦ ਮਤਲਬ ਉਸ ਜੀਵ ਇਸਤਰੀ ਲਈ ਵਿਧਵਾ ਸ਼ਬਦ ਨਹੀਂ ਵਰਤੇ ਆ। ਵਿਧਵਾ ਕਿਉਂ ਨਹੀਂ ਵਰਤੇ ਆ? ਕਿਉਂਕਿ ਰੱਬ ਨੇ ਤਾਂ ਕਦੇ ਮਰਨਾ ਹੀ ਨਹੀਂ ਹੈ। ਵਿਧਵਾ ਤਾਂ ਉਹਨੂੰ ਕਹਿੰਦੇ ਨੇ ਜਿਹਦਾ ਪਤੀ ਉਹਨੂੰ ਛੱਡ ਕੇ ਚਲਾ ਜਾਏ, ਜਿਹਦਾ ਪਤੀ ਮਰ ਜਾਏ, ਕਿਸੇ ਤਰ੍ਹਾਂ ਚੜ੍ਹਾਈ ਕਰ ਜਾਏ, ਕਹਿਣ ਲੱਗੇ ਉਹਨੂੰ ਵਿਧਵਾ ਕਹਿੰਦੇ ਨੇ। ਸੱਜਣਾ, ਯਾਦ ਰੱਖ, ਤੂੰ ਤਾਂ ਮਾਲਕ ਦੇ ਦਰ ਤੋਂ ਵਿਛੜਿਆ ਹੋ ਸਕਦਾ, ਪਰ ਤੇਰਾ ਮਾਲਕ ਕਦੇ ਮਰਦਾ ਨਹੀਂ ਹੈ। ਤੂੰ ਕਦੇ ਦੁਨੀਆ ਦੇ ਅੰਦਰ ਵਿਧਵਾ ਨਹੀਂ ਹੋਣਾ, ਤੂੰ ਉਸ ਪਰਮੇਸ਼ਰ ਦੀ ਜੀਵ ਇਸਤਰੀ ਹੈ ਜੀ।
ਨਾ ਹਰ ਮਰਾ ਨਾ ਕਦੇ ਦੁੱਖ ਲਾਗਾ ਸਦਾ ਸੁਹਾਗਣ ਨਾਰ।
ਉਹ ਇਸਤਰੀ, ਨਾਰ ਦਾ ਅਰਥ ਹੁੰਦਾ ਇਸਤਰੀ, ਉਹ ਇਸਤਰੀ ਸਦਾ ਹੀ ਸੁਹਾਗਣ ਹੈ। ਉਹਦੇ ਜੀਵਨ ਦੇ ਅੰਦਰ ਕੋਈ ਭਟਕਣਾ ਨਹੀਂ, ਉਹਨੂੰ ਪਰਮੇਸ਼ਰ ਪਤੀ ਮਿਲ ਗਿਆ, ਉਹਨੂੰ ਉਹ ਮਾਲਕ ਮਿਲ ਗਿਆ ਜਿਹੜਾ ਸਦਾ ਹੀ ਉਹਦੇ ਨਾਲ ਚੱਲਦਾ ਹੈ ਜੀ।
ਨਾਨਕ ਹਰ ਪ੍ਰਭ ਮੇਲ ਲਈ ਗੁਰ ਕਾ ਹੀਤ ਪਿਆਰ।
ਸਤਿਗੁਰੂ ਜੀ ਆਖਦੇ ਨੇ, ਕਹਿਣ ਲੱਗੇ ਉਹਨੂੰ ਮਾਲਕ ਨੇ ਆਪਣੇ ਚਰਨਾਂ ਵਿੱਚ ਮਿਲਾ ਲਿਆ, ਉਹਨੂੰ ਆਪਣੇ ਦਰ 'ਤੇ ਮਿਲਾ ਲਿਆ, ਉਹਨੂੰ ਆਪਣੇ ਵਿੱਚ ਅਭੇਦ ਕਰ ਲਿਆ। ਜਿਹਦੇ ਅੰਦਰ ਹੇਤ ਦਾ ਅਰਥ ਹੁੰਦਾ ਹਿੱਤ ਦੀ ਖਾਤਰ, ਪਿਆਰ, ਉਹਦੇ ਅੰਦਰ ਇੱਕ ਪਿਆਰ ਸੀ, ਉਹਦਾ ਜੀਵਨ ਆਪਣੇ ਪਤੀ ਦੇ ਪ੍ਰਤੀ ਸੀ। ਇਸ ਗੱਲ ਕਰਕੇ ਉਹ ਮਾਲਕ ਦੇ ਘਰ ਕਬੂਲ ਹੋ ਗਈ। ਥਾਂ ਥਾਂ 'ਤੇ ਭਟਕਣ ਵਾਲੀ ਇਸਤਰੀ ਕਦੇ ਆਪਣੇ ਪਤੀ ਦੇ ਦਰ ਦੀ ਸ਼ੋਭਾ ਨਹੀਂ ਪਾ ਸਕਦੀ, ਉਹ ਸਮਾਜ ਵਿੱਚ ਆਪਣਾ ਰੁਤਬਾ ਉੱਚਾ ਨਹੀਂ ਕਰ ਸਕਦੀ। ਭਟਕਣ ਵਾਲੇ ਨੂੰ ਕਦੇ ਕੋਈ ਪਰਿਵਾਰ ਪਿਆਰ ਨਹੀਂ ਕਰਦਾ, ਭਟਕਣ ਵਾਲਿਆਂ ਨਾਲ ਉਹ ਰਿਸ਼ਤੇ ਤੋੜ ਲੈਂਦੇ ਨੇ। ਇੱਕ ਬੇਨਤੀ ਮੈਂ ਹੋਰ ਕਰਨੀ ਚਾਹੁੰਦਾ, ਉਹਨੂੰ ਵੀ ਤਵੱਜੋ ਦੇ ਕੇ ਸਮਝੋ ਜੇ। ਅੱਜ ਅਣਗਿਣਤ ਲੋਕ ਨੇ ਜਿਹੜੇ ਕਈ ਥਾਵਾਂ 'ਤੇ ਭਟਕਦੇ ਨੇ। ਮੈਂ ਹੱਥ ਜੋੜ ਬੇਨਤੀ ਕਰਾਂ, ਗੁਰੂ ਕਿਆ ਸਿੱਖਾ, ਗੁਰੂ ਚਰਨਾਂ ਵਿੱਚ ਜੁੜ ਕੇ ਇੱਕ ਵਾਰੀ ਗੁਰਮਤ ਜਾਂ ਗੁਰੂ ਸਮਝਿਆ ਹੁੰਦਾ ਨਾ, ਫਿਰ ਤੈਨੂੰ ਭਟਕਣਾ ਵਿੱਚ ਨਹੀਂ ਸੀ ਪੈਣਾ ਪੈਣਾ। ਫਿਰ ਤੈਨੂੰ ਪਤਾ ਹੋਣਾ ਸੀ, ਆਪਣੇ ਗੁਰੂ ਦਾ ਪਤਾ ਹੋਣਾ ਸੀ। ਅੱਜ ਕੱਲ੍ਹ ਬੜੀ ਚਰਚਾ ਹੈ ਪੀਰਾਂ ਦੀ, ਹੱਥ ਜੋੜ ਬੇਨਤੀ ਕਰਾਂ, ਉਹ ਗੁਰੂ ਨੂੰ ਕੋਲ ਆ ਕੇ ਵੇਖ ਕੇ ਸਮਝ, ਗੁਰੂ ਚਰਨਾਂ ਵਿੱਚ ਜੁੜ ਕੇ ਦੇਖ, ਤੂੰ ਉਹਨਾਂ ਪੀਰਾਂ ਦਾ ਪੁਜਾਰੀ ਨਹੀਂ, ਤੂੰ ਉਹਨਾਂ ਪੀਰਾਂ ਦਾ ਪੁਜਾਰੀ ਨਹੀਂ ਜਿਹੜੇ ਪੀਰ ਦਿਨ ਰਾਤ ਨਸ਼ੇ ਖਾ ਕੇ ਆਪਣਾ ਜੀਵਨ ਬਰਬਾਦ ਕਰਦੇ ਨੇ। ਆ ਮੈਂ ਤੈਨੂੰ ਦਿਖਾਵਾਂ ਤੇਰੇ ਕਿਹੜੇ ਪੀਰ ਨੇ, ਤੂੰ ਕਿਹੜੇ ਪੀਰਾਂ ਦਾ ਪੁਜਾਰੀ ਹੈ, ਵੇਖਿਓ ਜੇ ਧਿਆਨ ਨਾਲ ਮੈਂ ਬੇਨਤੀ ਕਰਾਂ। ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਤੇਰੇ ਗੁਰੂ ਨੇ ਤੈਨੂੰ ਕੋਈ ਕਮੀ ਨਹੀਂ ਛੱਡੀ, ਤੂੰ ਉਹਨਾਂ ਪੀਰਾਂ ਦੇ ਕਿਉਂ ਜਾਣਾ, ਤੇਰਾ ਤਾਂ ਆਪਣਾ ਜ਼ਾਹਰ ਪੀਰ ਜਗਤ ਗੁਰ ਬਾਬਾ, ਤੇਰਾ ਤਾਂ ਆਪਣਾ ਜ਼ਾਹਰ ਪੀਰ ਬਾਬਾ ਗੁਰੂ, ਇਹ ਪੀਰ ਹੀ ਤਾਂ ਹੈ ਸੱਜਣਾ, ਇਹਦੇ ਕੋਲ ਆ ਕੇ ਦੇਖ। ਦੂਜੀ ਬੇਨਤੀ ਕਰਾਂ, ਜਿਹੜੇ ਪੀਰਾਂ ਦੀ ਤੂੰ ਪੂਜਾ ਕਰਨਾ, ਜਿਹੜੇ ਪੀਰਾਂ ਦੇ ਕੋਲ ਤੂੰ ਭਟਕਦਾ ਫਿਰਦਾ, ਜਿਹੜੇ ਪੀਰਾਂ ਮਗਰ ਲੱਗ ਕੇ ਅੱਜ ਤੂੰ ਆਪਣੇ ਘਰ ਉਜਾੜਦਾ ਫਿਰਦਾ, ਉਹਨਾਂ ਪੀਰਾਂ ਦਾ ਜ਼ਿਕਰ ਗੁਰਬਾਣੀ ਵਿੱਚ ਵੀ ਆਇਆ। ਕੋਟੀ ਹੂੰ ਪੀਰ ਵਰਜ ਰਖਾਏ, ਜਦੋਂ ਬਾਬਰ ਆਇਆ ਉਦੋਂ ਪਠਾਣਾਂ ਨੂੰ ਪਤਾ ਲੱਗਿਆ ਵੀ ਬਾਬਰ ਚੜ੍ਹ ਕੇ ਆ ਰਿਹਾ। ਪਠਾਣ ਬੜੀ ਬਹਾਦਰ ਕੌਮ ਸੀ, ਉਹਨਾਂ ਨੂੰ ਚਾਹੀਦਾ ਸੀ ਉਪਰਾਲਾ ਕਰਦੇ। ਉਹਨਾਂ ਕੀਤਾ ਕਿ ਕੋਟੀ ਹੂੰ ਪੀਰ ਵਰਜ ਰਖਾਏ, ਜਾਂ ਮੀਰ ਸੁਣਿਆ ਧਾਇਆ, ਥਾਨ ਮੁਕਾਮ ਜਲੇ ਵਿੱਚ ਮੰਦਰ, ਮੁੱਚ ਮੁੱਚ ਕੋਰ ਲੜਾਇਆ, ਕੋਈ ਮੁਗਲ ਨਾ ਹੋਆ ਅੰਧਾ, ਕਿਨਾਂ ਨਾ ਪਰਚਾ ਲਾਇਆ, ਮੁਗਲ ਪਠਾਣਾ ਭਈ ਲੜਾਈ, ਰਣਮੈ ਤੇਗ ਬਗਾਈ, ਉਹਨੀ ਤੁਬਕਤਾਨ ਚਲਾਈ, ਉਹਨੀ ਹਸਤ ਚੜ੍ਹਾਈ। ਕਹਿਣ ਲੱਗੇ ਜਦੋਂ ਬਾਬਰ ਦਾ ਪਤਾ ਲੱਗਿਆ ਵੀ ਆ ਰਿਹਾ, ਉਹਨਾਂ ਪਠਾਣਾ ਨੇ ਕੀ ਕੀਤਾ, ਉਪਰਾਲਾ ਕਰਨ ਦੀ ਬਜਾਏ ਕੁਝ ਪੀਰ ਇਕੱਠੇ ਕਰਕੇ ਬਿਠਾ ਲਏ, ਪੀਰਾਂ ਨੇ ਵੀ ਭਰੇਖਾ ਪਾ ਦਿੱਤਾ। ਪੀਰ ਕਹਿਣ ਲੱਗੇ ਤੁਸੀਂ ਫਿਕਰ ਨਾ ਕਰੋ, ਤੁਹਾਨੂੰ ਉਪਰਾਲਾ ਕਰਨ ਦੀ ਲੋੜ ਨਹੀਂ, ਸਾਡੇ ਕੋਲ ਇਹੋ ਜਿਹੇ ਮੰਤਰ ਨੇ, ਇੱਕ ਮੰਤਰ ਪੜ੍ਹਾਂਗੇ ਸਾਰੇ ਮੁਗਲ ਅੰਧੇ ਹੋ ਜਾਣਗੇ। ਹੋਇਆ ਕਿ ਗੁਰੂ ਕੀ ਬਾਣੀ ਦਾ ਫੈਸਲਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਿਓ ਜੇ, ਗੁਰੂ ਗ੍ਰੰਥ ਸਾਹਿਬ ਜੀ ਆਖਦੇ ਨੇ। ਕਹਿਣ ਲੱਗੇ ਉਸ ਵੇਲੇ ਇੱਕ ਵੀ ਉਹ ਪੀਰਾਂ ਦੇ ਕੋਲੋਂ ਬੜੇ ਮੰਤਰ ਚਲਾਏ ਉਹਨਾਂ ਨੇ, ਬੜਾ ਕੁਝ ਪੜ੍ਹਿਆ, ਪਰ ਕੋਈ ਮੁਗਲ ਨਾ ਹੋਆ ਅੰਧਾ, ਕਿਨਾਂ ਨਾ ਪਰਚਾ ਲਾਇਆ, ਇੱਕ ਵੀ ਮੁਗਲ ਅੰਧਾ ਨਹੀਂ ਹੋਇਆ। ਅਤੇ ਉਹਨਾਂ ਨੇ ਆ ਕੇ ਕੀ ਕੀਤਾ, ਉਹਨੀ ਮੁਗਲ ਪਠਾਣਾ ਭਈ ਲੜਾਈ, ਰਣਮੈ ਤੇਗ ਬਗਾਈ, ਉਹਨੀ ਤੁਬਕ ਤਾਣ ਚਲਾਈ, ਉਹਨੀ ਹਸਤ ਚੜ੍ਹਾਈ। ਕਹਿਣ ਲੱਗੇ ਉਹ ਤਾਂ ਮੁਗਲ ਤਾਂ ਤਿਆਰੀ ਕਰਕੇ ਆਏ ਸਨ ਬਾਬਰ ਦੇ ਬੰਦੇ, ਉਹਨਾਂ ਨੇ ਤਾਂ ਬੰਦੂਕਾਂ ਲੈ ਕੇ ਬਿੰਨ ਬਿੰਨ ਕੇ ਨਿਸ਼ਾਨੇ ਮਾਰੇ, ਅਤੇ ਸਾਰੀ ਇੱਜ਼ਤ ਨੂੰ, ਸਾਰੀ ਅਜ਼ਮਤ ਨੂੰ, ਸਾਰੀ ਇੱਜ਼ਤ ਨੂੰ, ਸਾਰੀ ਉਹ ਜ਼ਿੰਦਗੀ ਦੀਆਂ ਗੱਲਾਂ ਨੂੰ ਉਹਨਾਂ ਨੇ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ। ਅਤੇ ਜਿਹੜੇ ਇੱਥੋਂ ਪੀਰਾਂ ਦੇ ਆਸਰੇ ਰਹਿਣ ਵਾਲੇ ਸਨ, ਉਹਨਾਂ ਦੀਆਂ ਧੀਆਂ ਭੈਣਾਂ ਦੀ ਪੱਤ ਲੁੱਟੀ, ਉਹਨਾਂ ਦੀ ਜ਼ਿੰਦਗੀ ਲੁੱਟੀ, ਇੱਕ ਵੀ ਪੀਰ ਉੱਥੇ ਕੰਮ ਨਹੀਂ ਆਇਆ, ਕਿਸੇ ਦਾ ਮੰਤਰ ਕੰਮ ਨਹੀਂ ਆਇਆ। ਤੈਨੂੰ ਉਹਨਾਂ ਪੀਰਾਂ ਕੋਲ ਜਾਣ ਦੀ ਲੋੜ ਨਹੀਂ ਹੋਏ, ਤੇਰਾ ਤਾਂ ਪੀਰ ਉਹ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਮੇਲਿਓ ਬਾਬਾ ਉੱਠਿਆ, ਮੁਲਤਾਨੇ ਦੀ ਜਾਰਤ ਜਾਈ, ਅੱਗਿਓਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ, ਬਾਬੇ ਕੱਢ ਕਰ ਬਗਲ 'ਤੇ ਚਮੇਲੀ ਦੁੱਧ ਵਿੱਚ ਮਿਲਾਈ। ਜਦੋਂ ਸਤਿਗੁਰੂ ਜੀ ਮੁਲਤਾਨ ਦੀ ਧਰਤੀ 'ਤੇ ਗਏ, ਉੱਥੋਂ ਪੀਰਾਂ ਨੇ ਇੱਕ ਬਹੁਤ ਵੱਡਾ ਬਾਟਾ ਭਰ ਕੇ ਦੁੱਧਾ ਭੇਜਿਆ। ਭਾਈ ਮਰਦਾਨਾ ਜੀ ਕਹਿਣ ਲੱਗੇ, ਸਤਿਗੁਰੂ ਇੱਥੋਂ ਦੇ ਲੋਕ ਬੜੇ ਅਦਬ ਵਾਲੇ ਨੇ, ਦੇਖੋ ਦੁੱਧਾ ਪਿਆਲਾ, ਦੁੱਧਾ ਇਹਨਾਂ ਨੇ ਬਾਟਾ ਆਪਣੇ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹੀ ਭੇਜ ਦਿੱਤਾ। ਸਤਿਗੁਰੂ ਕਹਿਣ ਲੱਗੇ, ਭਾਈ ਮਰਦਾਨਿਆ, ਇਹ ਦੁੱਧ ਦਾ ਬਾਟਾ ਆਪਾਂ ਨੂੰ ਛਕਣ ਵਾਸਤੇ ਨਹੀਂ ਭੇਜਿਆ, ਆਪਾਂ ਨੂੰ ਛਕਣ ਵਾਸਤੇ ਨਹੀਂ ਭੇਜਿਆ, ਸਤਿਗੁਰੂ ਹੋਰ ਕਾਹਦੇ ਵਾਸਤੇ ਭੇਜਿਆ? ਸਾਹਿਬ ਕਹਿੰਦੇ, ਇਹ ਤਾਂ ਸੁਨੇਹਾ ਦਿੰਦੇ ਨੇ ਭਈ ਉਹ ਭਲਿਆ, ਇੱਥੇ ਪਹਿਲਾਂ ਹੀ ਪੀਰ ਇੰਨੇ ਭਰੇ ਪਏ ਨੇ, ਸਾਰਾ ਮੁਲਤਾਨ ਪੀਰਾਂ ਦਾ ਭਰਿਆ ਪਿਆ, ਬਾਬਾ ਤੇਰੇ ਇੱਕ ਬੂੰਦ ਵੀ ਜਿਵੇਂ ਬਾਟੇ ਵਿੱਚ ਦੁੱਧ ਦੇ ਸਮਾਉਣ ਦੀ ਜਗ੍ਹਾ ਨਹੀਂ ਹੈ, ਇੱਕ ਵੀ ਪੀਰ ਹੋਰ ਇੱਥੇ ਮੁਲਤਾਨ ਵਿੱਚ ਸਮਾਉਣ ਦੀ ਜਗ੍ਹਾ ਨਹੀਂ ਹੈ, ਤੂੰ ਵਾਪਸ ਚਲਾ ਜਾ। ਸਤਿਗੁਰਾਂ ਨੇ ਚਮੇਲੀ ਕੱਢ ਕੇ ਦੁੱਧ ਵਿੱਚ ਮਿਲਾ ਦਿੱਤੀ ਅਤੇ ਇੱਕ ਬਚਨ ਆਖਿਆ, ਪੀਰੋ ਮੈਂ ਤੁਹਾਡੇ ਵਾਂਗੂ ਘਰ ਉਜਾੜਨ ਨਹੀਂ ਆਇਆ, ਮੈਂ ਤਾਂ ਤੁਹਾਡੇ ਵਿੱਚ ਰਹਿ ਕੇ ਤੁਹਾਨੂੰ ਧਰਮ ਦੀ ਸੁਗੰਧੀ ਅਤੇ ਧਰਮ ਦੀ ਮਿਠਾਸ ਦੇਣ ਆਇਆ। ਤੇਰਾ ਪੀਰ ਤਾਂ ਉਹ ਹੈ ਜਿਹਦੇ ਚਰਨਾਂ ਵਿੱਚ ਆ ਕੇ ਪੀਰ ਵੀ ਝੁਕਦੇ ਸਨ, ਆਪਣੇ ਪੀਰ ਬਾਰੇ ਪੁੱਛਣਾ ਤਾਂ ਪੁੱਛ ਕੇ ਦੇਖ, ਪੰਜ ਪਿਆਲੇ ਪੰਜ ਪੀਰ, ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਜੇ ਤੂੰ ਆਪਣਾ ਪੀਰ ਪੁੱਛਣਾ ਤਾਂ ਪੁੱਛ, ਉਹਨਾਂ ਕੋਲੋਂ ਦੋ ਤਲਵਾਰਾਂ ਵਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ ਦਰਵਾਜ਼ਾ ਬਲਕ ਬਕੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਕੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਉਸ ਪੀਰ ਨੂੰ ਮੰਨ ਓਏ ਜਿਹੜਾ ਵਕਤੀ ਹਾਕਮਾਂ ਨੂੰ ਵੀ ਠੋਕਰ ਮਾਰ ਕੇ ਸੱਚ ਸੁਣਾ ਦਿੰਦਾ, ਉਹ ਨਹੀਂ ਦੇ ਗੁਰੇਜ਼ ਕਰਦਾ। ਬੇਨਤੀ ਕਰਾਂ, ਇਸ ਪੀਰ ਨੂੰ ਮੰਨਣਾ, ਇਹਨਾਂ ਪੀਰਾਂ ਦੇ ਮੰਨਿਆ ਤੇਰਾ ਕੁਝ ਨਹੀਂ ਬਣਨਾ, ਇਹਨਾਂ ਨੇ ਨਸ਼ੇ ਵਰਤਾ ਕੇ ਪੰਜਾਬ ਉਜਾੜ ਦਿੱਤਾ, ਇਹਨਾਂ ਨੇ ਧੀਆਂ ਭੈਣਾਂ ਦੀ ਪੱਤ ਲੁੱਟ ਲਈ, ਅੱਜ ਪੰਜਾਬ ਵਿੱਚੋਂ ਹਰੀ ਸਿੰਘ ਨਲੂਆ ਨਹੀਂ ਜੰਮਦਾ, ਅੱਜ ਪੰਜਾਬ ਵਿੱਚੋਂ ਮਾਤਾ ਭਾਗੋ ਨਹੀਂ ਜੰਮਦੀ, ਅੱਜ ਪੰਜਾਬ ਵਿੱਚੋਂ ਮਾਤਾ ਹਰਸ਼ਰਨ ਕੌਰ ਨਹੀਂ ਜੰਮਦੀ, ਕਿਉਂਕਿ ਇਹਨਾਂ ਪੀਰਾਂ ਨੇ ਤੇਰਾ ਘਰ ਉਜਾੜ ਦਿੱਤਾ। ਤੈਨੂੰ ਤਾਂ ਗੁਰੂ ਨੇ ਅਸਲੀ ਪੀਰ ਦਿੱਤਾ ਸੀ, ਪੁੱਛ ਕੇ ਦੇਖ ਕਦੇ ਗਨੀ ਖਾਂ ਅਤੇ ਨਬੀ ਖਾਂ ਨੂੰ, ਉਹ ਮੈਂ ਕਿਹੜੇ ਪੀਰ ਨੂੰ ਮੰਨਾਂ? ਉਹ ਕਹਿਣਗੇ ਉਹ ਸੱਜਣਾ ਤੇਰਾ ਤਾਂ ਪੀਰ ਉੱਚ ਦਾ ਪੀਰ ਸੀ, ਤੂੰ ਕਿਉਂ ਭੁਲੇਖੇ ਵਿੱਚ ਪੈ ਗਿਆ? ਤੇਰੇ ਪੀਰ ਦੇ ਬਰਾਬਰ ਤਾਂ ਕੋਈ ਪੀਰ ਨਹੀਂ ਹੋ ਸਕਦਾ, ਤੇਰੇ ਪੀਰ ਨੂੰ ਤਾਂ ਪੀਰ ਬੁੱਧੂ ਸ਼ਾਹ ਵਰਗੇ ਆ ਕੇ ਮੱਥਾ ਟੇਕਦੇ ਸਨ, ਤੇਰੇ ਪੀਰ ਨੂੰ ਤਾਂ ਆ ਕੇ ਗਨੀ ਖਾਂ ਨਬੀ ਖਾਂ ਵਰਗੇ ਮੱਥਾ ਟੇਕਦੇ ਸਨ, ਤੇਰੇ ਪੀਰ ਨੂੰ ਤਾਂ ਆ ਕੇ ਭੀਖਣ ਸ਼ਾਹ ਵਰਗੇ ਮੱਥਾ ਟੇਕਦੇ ਸਨ, ਤੇਰੇ ਪੀਰ ਨੂੰ ਤਾਂ ਆ ਕੇ ਉਹ ਭੀਖਣ ਸ਼ਾਹ ਵਰਗੇ ਚਰਨ ਬੋਸੀ ਕਰਦੇ ਸਨ, ਆ ਕੇ ਸਾਈਂ ਮੀਆਂ ਮੀਰ ਵਰਗੇ ਆ ਕੇ ਮੱਥਾ ਟੇਕਦੇ ਸਨ। ਅੱਜ ਐਡੇ ਵੱਡੇ ਪੀਰ ਦਿਆ ਪੁਜਾਰੀਆ, ਤੂੰ ਕਿਹੜੀਆਂ ਥਾਵਾਂ 'ਤੇ ਰੁਲਦਾ ਫਿਰਨਾ? ਆ ਮੈਂ ਤੈਨੂੰ ਦਿਖਾਵਾਂ, ਗੁਰੂ ਨੂੰ ਭਟਕਣ ਵਾਲੇ, ਗੁਰੂ ਨੂੰ ਛੱਡ ਕੇ ਭਟਕਣ ਵਾਲੇ ਕਦੇ ਮੰਜ਼ਲਾਂ ਨਹੀਂ ਪਾਉਂਦੇ। ਗੁਰੂ ਚਰਨਾਂ ਵਿੱਚ ਜੁੜ ਕੇ ਦੇਖ, ਤੈਨੂੰ ਗੁਰੂ ਸਮਝਾਵੇਗਾ ਤੇਰਾ ਕਿਹੜਾ ਪੀਰ ਹੈ, ਤੂੰ ਕਿਹੜੇ ਪੀਰ ਨੂੰ ਮੰਨਣਾ। ਤੇਰੇ ਪੀਰ ਦੇ ਬਰਾਬਰ ਦੁਨੀਆਂ ਦਾ ਕੋਈ ਪੀਰ ਨਹੀਂ ਹੋ ਸਕਦਾ। ਇੱਕ ਨਿੱਕੀ ਜਿਹੀ ਗਾਥਾ ਕਹਿ ਕੇ ਮੈਂ ਬਾਕੀ ਸ਼ਬਦ ਪੂਰਾ ਕਰਨਾ। ਅੱਗੇ ਵੀ ਬੇਨਤੀ ਕੀਤੀ ਸੀ, ਨਾਲ ਹੀ ਇੱਥੋਂ ਕੋਈ ਬਹੁਤੀ ਦੂਰ ਨਹੀਂ ਹੈ ਬੁਤਾਲਾ, ਬੁਤਾਲੇ ਦੇ ਵਿੱਚ ਇੱਕ ਬੀਬੀ ਵਿਆਹ ਕੇ ਆਈ, ਘਰ ਦਾ ਹਾਲ ਵੇਖਿਆ, ਆਪਣੇ ਪਤੀ ਨੂੰ ਕੋਲ ਬਿਠਾਇਆ, ਕਹਿਣ ਲੱਗੀ ਸਾਈਆਂ ਰੱਬ ਨੇ ਆਪਾਂ ਨੂੰ ਪਤੀ ਪਤਨੀ ਦੇ ਰਿਸ਼ਤੇ ਵਿੱਚ ਬੰਨ ਦਿੱਤਾ, ਤੁਸੀਂ ਕਮਾ ਕੇ ਲਿਆਓਗੇ, ਮੈਂ ਘਰ ਦਾ ਗੁਜ਼ਾਰਾ ਕਰਾਂਗੀ, ਪਰ ਮੈਂ ਬੇਨਤੀ ਕਰਾਂ ਜ਼ਿੰਦਗੀ ਭਰ ਕਦੇ ਕੁਝ ਨਹੀਂ ਮੰਗਾਂਗੀ। ਅੱਜ ਇੱਕ ਮੰਗ ਮੰਗਣ ਲੱਗੀ ਹੈ, ਪਹਿਲੇ ਦਿਨ ਇੱਕ ਮੰਗ ਮੰਗਣ ਲੱਗੀ ਹੈ। ਕਹਿਣ ਲੱਗੇ ਦੱਸੋ, ਕਹਿਣ ਲੱਗੀ ਸਾਈਆਂ ਮੈਂ ਤਾਂ ਘਰ ਵੱਸਦਾ ਵੇਖਣਾ ਚਾਹੁੰਦੀ ਹੈ, ਮੈਂ ਤਾਂ ਘਰ ਨੂੰ ਤਰੱਕੀ ਕਰਦਾ ਵੇਖਣਾ ਚਾਹੁੰਦੀ ਹੈ। ਕਹਿਣ ਲੱਗੇ ਗੱਲ ਤਾਂ ਦੱਸ ਭਲੀਏ ਕੀ ਹੈ? ਕਹਿਣ ਲੱਗੇ ਗੱਲ ਇਹ ਹੈ, ਮੈਂ ਸੁਣਿਆ ਤੁਸੀਂ ਪੀਰਾਂ ਦੇ ਪੁਜਾਰੀ ਹੋ। ਕਹਿਣ ਲੱਗਿਆ ਹਾਂ, ਇਹ 'ਚ ਕੋਈ ਸ਼ੱਕ ਹੈ? ਤੁਸੀਂ ਨਹੀਂ ਪੀਰਾਂ ਦੇ ਪੁਜਾਰੀ? ਉਹ ਬੀਬੀ ਨੇ ਬਚਨ ਆਖੇ, ਨਾ ਹੈ ਸੰਮਤੀ। ਕਹਿਣ ਲੱਗੀ ਹਾਂ, ਮੈਂ ਵੀ ਪੀਰਾਂ ਦੀ ਪੁਜਾਰੀ ਹੈ, ਮੈਂ ਵੀ ਪੀਰਾਂ ਦੀ ਪੁਜਾਰੀ ਹੈ। ਕਹਿਣ ਲੱਗੇ ਫਿਰ ਮੁਸ਼ਕਿਲ ਕਿਸ ਗੱਲ ਦੀ? ਕਹਿਣ ਲੱਗੀ ਪਰ ਤੇਰਾ ਪੀਰ ਅਤੇ ਮੇਰਾ ਪੀਰ ਵੱਖਰਾ ਹੈ ਨਾ, ਮੁਸ਼ਕਿਲ ਇਹ ਹੈ ਤੇਰਾ ਪੀਰ ਅਤੇ ਮੇਰਾ ਪੀਰ ਵੱਖਰਾ। ਉਹ ਕਹਿਣ ਲੱਗੀ ਤੇਰਾ ਕਿਹੜਾ ਪੀਰ ਹੈ? ਪਤੀ ਪੁੱਛਣ ਲੱਗਿਆ ਤੇਰਾ ਕਿਹੜਾ ਪੀਰ ਹੈ? ਕਹਿਣ ਲੱਗੀ ਮੇਰਾ ਪੀਰ ਤਾਂ ਜਾਗਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚਾ ਪਾਤਸ਼ਾਹ, ਮੈਂ ਤਾਂ ਉਸ ਪੀਰ ਨੂੰ ਮੰਨਦੀ ਹਾਂ। ਵਕਤ ਆਇਆ, ਪਤੀ ਮਗਰ ਲੱਗ ਗਿਆ, ਪਤੀ ਨੇ ਗੱਲ ਸਮਝ ਲਈ, ਪੱਲੇ ਪੈ ਗਈ ਅਤੇ ਗੁਰੂ ਚਰਨਾਂ ਵਿੱਚ ਜੁੜ ਗਏ। ਵਕਤ ਆਇਆ, ਘਰਦਿਆਂ ਨੇ ਉਹਨਾਂ ਪੀਰਾਂ ਨੂੰ ਨਾ ਮੰਨਣ ਕਰਕੇ ਵੱਖਰੇ ਕਰ ਦਿੱਤਾ। ਸਮਾਂ ਆਇਆ, ਪਤੀ ਚੜ੍ਹਾਈ ਕਰ ਗਿਆ, ਘਰ ਵਿੱਚ ਇੱਕ 2 ਸਾਲ ਦਾ ਬੱਚਾ ਅਤੇ ਆਪਣੀ ਪਤਨੀ ਨੂੰ ਛੱਡ ਕੇ ਚੜ੍ਹਾਈ ਕਰ ਗਿਆ। ਲੋਕਾਂ ਬੜੀਆਂ ਗੱਲਾਂ ਕੀਤੀਆਂ, ਇਹ ਪੀਰਾਂ ਨੂੰ ਛੱਡ ਕੇ ਇਹ ਪੀਰ ਨੂੰ ਮੰਨਣ ਵਾਲੀ ਹੈ, ਤੇਰਾ ਘਰ ਪਰਿਵਾਰ ਉੱਜੜ ਗਿਆ, ਤੇਰਾ ਪਤੀ ਚਲਾ ਗਿਆ, ਪਰ ਸਬਰ ਦੇ ਘੁੱਟ ਭਰ ਲਏ। ਪੁੱਤ 8 ਸਾਲਾਂ ਦਾ ਹੋ ਗਿਆ, ਅੱਜ ਆ ਕੇ ਜ਼ਿੱਦ ਕਰਨ ਲੱਗਾ, ਮਾਂ ਮੈਨੂੰ ਨਵੇਂ ਕੱਪੜੇ ਪਾ, ਪਿੰਡੋਂ ਗੱਡੇ ਚੱਲੇ ਨੇ, ਦੇਖ ਕਿੰਨਾ ਰਾਸ਼ਨ ਪਾਣੀ ਲੈ ਕੇ ਚੱਲੇ ਨੇ, ਲੋਕ ਨਵੇਂ ਕੱਪੜੇ ਪਾ ਕੇ ਸਾਰਾ ਪਿੰਡ ਚੱਲੇ ਹੈ। ਮਾਂ ਪੁੱਛਦੀ, ਪੁੱਤ ਕਿੱਥੇ ਚੱਲੇ ਹੈ? ਕਹਿਣ ਲੱਗੇ ਮਾਂ ਇਹ ਪੀਰਾਂ ਦੇ ਚੱਲੇ ਨੇ। ਮਾਂ ਕਹਿਣ ਲੱਗੀ, ਪੁੱਤ ਉਹਨਾਂ ਪੀਰਾਂ ਦੇ ਆਪਾਂ ਨਹੀਂ ਜਾਂਦੇ। ਕਹਿਣ ਲੱਗੇ ਮਾਂ ਫਿਰ ਆਪਾਂ ਕਿਹੜੇ ਪੀਰ ਦੇ ਜਾਂਦੇ ਹਾਂ? ਕਹਿਣ ਲੱਗੀ, ਪੁੱਤ ਵੇ ਜਿਹੜੇ ਪੀਰ ਦੇ ਆਪਾਂ ਜਾਂਦੇ ਹਾਂ ਮੈਂ ਤੈਨੂੰ ਕਦੇ ਲੈ ਕੇ ਚੱਲਾਂਗੀ। ਮਾਂ ਅੱਜ ਹੀ ਚੱਲਦੇ ਹਾਂ। ਕਹਿਣ ਲੱਗੀ, ਨਹੀਂ ਪੁੱਤ ਵੇ, ਅੱਜ ਮੇਰੇ ਕੋਲ ਪੈਸੇ ਨਹੀਂ। ਮਾਂ ਜਿਹੜੇ ਪੀਰ ਕੋਲ ਜਾਣ ਲੱਗੇ ਹਾਂ ਪੈਸੇ ਨਹੀਂ, ਆਪਾਂ ਜਾ ਹੀ ਨਹੀਂ ਸਕਦੇ, ਉਸ ਪੀਰ ਨੂੰ ਤੂੰ ਕਿਉਂ ਮੰਨਦੀ ਹੈ? ਮਾਂ ਨੇ ਕਲੇਜੇ ਨੂੰ ਧੂਹ ਪੈ ਗਈ। ਮਾਂ ਕਹਿਣ ਲੱਗੀ, ਪੁੱਤ ਵੇ ਇਹੋ ਜਿਹੇ ਸ਼ਬਦ ਨਾ ਕਹਿ, ਮੈਂ ਤਾਂ ਬੜੀ ਔਖੀ ਜ਼ਿੰਦਗੀ ਕੱਟੀ ਹੈ, ਉਸ ਦੀ ਖਾਤਰ ਇਹੋ ਜਿਹੇ ਸ਼ਬਦ ਨਾ ਕਹਿ। ਹਾਂ ਤੈਨੂੰ ਇੱਕ ਵਾਅਦਾ ਕਰਨੀ ਹੈ, ਇਹ ਤਾਂ ਗੱਡੇ ਭਰ ਕੇ ਲੈ ਕੇ ਜਾਂਦੇ ਨੇ ਉਹਨਾਂ ਦੇ ਪੀਰ ਕੋਲ, ਕਿਉਂਕਿ ਉਹ ਪੀਰ ਇਹਨਾਂ ਕੋਲ ਨਹੀਂ ਆ ਸਕਦਾ। ਤੂੰ ਆਪਣੇ ਪੀਰ ਨੂੰ ਯਾਦ ਕਰੀ, ਤੇਰਾ ਪੀਰ ਤੇਰੇ ਕੋਲ ਚੱਲ ਕੇ ਆ ਜਾਏਗਾ। ਤੇਰਾ ਪੀਰ ਤੇਰੇ ਕੋਲ ਚੱਲ ਕੇ ਆ ਜਾਏਗਾ, ਤੂੰ ਫਿਕਰ ਨਾ ਕਰ। ਕਹਿਣ ਲੱਗੇ ਮਾਂ ਫਿਰ ਮੈਂ ਉਹਨੂੰ ਯਾਦ ਕਰਨਾ। ਮਾਂ ਨੇ ਇੱਕ ਗੁੜ ਦੀ ਰੋੜੀ ਪੱਲੇ ਬੰਨ ਦਿੱਤੀ, ਲੋਕ ਮਖੌਲ ਕਰਨ ਲੱਗ ਪਏ, ਤੇਰਾ ਪੀਰ ਆਇਆ ਨਹੀਂ, ਤੇਰਾ ਪੀਰ ਆਇਆ ਨਹੀਂ। ਅੱਜ ਉਹ ਪੀਰ ਪੀਰਾਂ ਦੇ ਜਾਣ ਵਾਲੇ ਗੱਡੇ ਖਾਲੀ ਕਰਕੇ ਵਾਪਸ ਲੈ ਕੇ ਆਏ ਨੇ, ਪਰ ਇੱਕ ਭਰੇ ਹੋਏ ਗੱਡੇ ਅੱਜ ਪਿੰਡ ਵਿੱਚ ਆਏ। ਬਟਾਲੇ ਪਿੰਡ ਵਿੱਚ ਆਏ, ਭਰੇ ਹੋਏ ਗੱਡੇ ਆਏ, ਸਿੱਖ ਸੂਰਮੇ ਆਏ ਅਤੇ ਨਾਲ ਗੁਰੂ ਆਇਆ। ਲੋਕਾਂ ਪੁੱਛਿਆ ਇਹ ਕੌਣ ਆਇਆ, ਕਹਿਣ ਲੱਗੇ ਵੱਡਾ ਪੀਰ ਆਇਆ, ਤੁਹਾਡੇ ਪੀਰਾਂ ਤੋਂ ਵੱਡਾ ਪੀਰ ਆਇਆ। ਉਸੇ ਵੇਲੇ ਜਾ ਕੇ ਸੁਨੇਹਾ ਦਿੱਤਾ, ਸੰਤੀਏ ਅੱਜ ਤੇਰਾ ਪੀਰ ਆ ਗਿਆ, ਉਹ ਭਾਈ ਭੱਲਿਆ ਅੱਜ ਤੇਰਾ ਪੀਰ ਆ ਗਿਆ। ਅਸੀਂ ਤਾਂ ਆਪਣੇ ਪੀਰਾਂ ਕੋਲੋਂ ਗੱਡੇ ਭਰ ਕੇ ਲੈ ਕੇ ਜਾਂਦੇ ਹਾਂ, ਪਰ ਤੇਰਾ ਪੀਰ ਘਰੋਂ ਗੱਡੇ ਭਰ ਕੇ ਤੈਨੂੰ ਦੇਣ ਵਾਸਤੇ ਆਇਆ। ਸੰਤੀਏ ਸੰਤੀਏ ਤੇਰਾ ਘਰ ਪਰਿਵਾਰ ਇਹਨੇ ਖੁਸ਼ ਕਰ ਦਿੱਤਾ, ਸਾਨੂੰ ਅੱਜ ਪਤਾ ਲੱਗਿਆ ਉਹ ਕਿਹੜੇ ਪੀਰਾਂ ਮਗਰ ਭਟਕਣਾ। ਇਹ ਪੀਰ ਨੂੰ ਮੰਨੋ, ਇਹਦੇ ਪੀਰ ਵਰਗਾ ਕੋਈ ਵੀ ਪੀਰ ਨਹੀਂ ਹੋ ਸਕਦਾ। ਪੁੱਛ ਕੇ ਦੇਖੀ ਕਦੇ ਚਮਕੌਰ ਦੀ ਗੜੀ ਨੂੰ, ਪੁੱਛ ਕੇ ਦੇਖੀ ਕਦੇ ਮਾਛੀ ਬਾੜੇ ਨੂੰ, ਉਹ ਜਿੱਥੋਂ ਉੱਚ ਦਾ ਪੀਰ ਬਣ ਕੇ ਗਿਆ ਸੀ ਮੇਰਾ ਸਤਿਗੁਰੂ, ਉਹਦੇ ਬਰਾਬਰ ਕੋਈ ਹੋਰ ਹੋ ਨਹੀਂ ਸਕਦਾ। ਆਓ ਸ਼ਬਦ ਦੀਆਂ ਬਾਕੀ ਪੰਕਤੀਆਂ ਵਿਚਾਰੀਏ। ਸਾਹਿਬ ਕਹਿੰਦੇ ਭਲਿਆ ਜੀਵਨ ਦੀ ਭਟਕਣਾ ਵਿੱਚੋਂ ਬਾਹਰ ਨਿਕਲ, ਜਦੋਂ ਗੁਰੂ ਦਾ ਲੜ ਪਕੜ ਲਿਆ, ਗੁਰੂ ਤੈਨੂੰ ਅਗਿਆਨਤਾ ਦੇ ਕਰਮਾਂ ਵਿੱਚੋਂ ਜਗਾ ਦੇਗਾ, ਗੁਰੂ ਤੈਨੂੰ ਸੱਚ ਦੀ ਜੀਵਨ ਜਾਂਚ ਦੱਸੇਗਾ। ਇੱਕ ਪਲ ਮੈਂ ਤੁਹਾਡਾ ਹੋਰ ਲੈਣਾ, ਸਮਾਂ ਮੈਨੂੰ ਆਗਿਆ ਨਹੀਂ ਦਿੰਦਾ। ਇਹ ਜਿਹੜੇ ਮੰਤਰਾਂ ਦੀ ਗੱਲ ਕਰਦੇ ਨੇ ਨਾ, ਭਾਈ ਕਾਹਨ ਸਿੰਘ ਨਾਭਾ ਨੂੰ ਪੜ੍ਹ ਕੇ ਦੇਖੋ, ਜੇ ਮੰਤਰ ਸ਼ਬਦ ਦਾ ਅਰਥ ਹੁੰਦਾ ਸਲਾਹ, ਗੁਰੂ ਤੈਨੂੰ ਜੀਵਨ ਸਫਲ ਕਰਨ ਦੀ ਸਲਾਹ ਦਿੰਦਾ। ਸਲਾਹ ਜਿਹੜੀ ਹੁੰਦੀ ਹੈ ਉਹਨੂੰ ਸਮਝਣ ਦੀ ਲੋੜ ਹੁੰਦੀ ਹੈ, ਸਲਾਹ ਮੰਨਣ ਦੀ ਲੋੜ ਹੁੰਦੀ ਹੈ। ਮੰਤਰ ਸ਼ਬਦ ਭਾਈ ਕਾਹਨ ਸਿੰਘ ਨਾਭਾ ਨੂੰ ਤੁਸੀਂ ਆਪ ਖੁਦ ਪਾ ਕੇ ਦੇਖੋ, ਜੇ ਮੰਤਰ ਸ਼ਬਦ ਦਾ ਅਰਥ ਸੀ ਸਮਝ, ਸਲਾਹ ਦਿੰਦਾ ਗੁਰੂ ਤੈਨੂੰ ਤੂੰ ਕਿਵੇਂ ਜੀਵਨ ਦੀ ਬੇੜੀ ਨੂੰ ਪਾਰ ਕਰਨਾ। ਤਾਂ ਗੁਰਦੇਵ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਜਿਹੜਾ ਮੰਤਰ ਹੈ ਉਹ ਸਾਨੂੰ ਤਾਂ ਜਪਣ ਨੂੰ ਦੇਈ ਜਾਂਦੇ ਨੇ ਕਿਉਂਕਿ ਬੰਦਾ ਸੋਚਦਾ ਵੀ ਹੁਣ ਮੈਂ ਮੰਤਰ ਜਪ ਲਿਆ ਸਭ ਕੁਝ ਰੱਬ ਨਹੀਂ ਕਰਨਾ। ਬੜੀ ਪਕੜ ਵਿੱਚ ਗੱਲ ਨੂੰ ਰੱਖਿਓ ਜੇ, ਗੁਰਮਤ ਇਹ ਨਹੀਂ ਕਹਿੰਦੀ, ਗੁਰਮਤ ਕਹਿੰਦੀ ਸੱਜਣਾ ਤੈਨੂੰ ਜੀਵਨ ਹੀ ਨਹੀਂ ਜਿਉਣਾ ਆਇਆ, ਤਾਂ ਰੱਬ ਦੇ ਦਰ 'ਤੇ ਠੋਕਰਾ ਖਾਣਾ। ਮੰਤਰ ਵਿੱਚ ਕਮੀ ਨਹੀਂ ਹੈ, ਤੇਰੇ ਜੀਵਨ ਜਿਉਣ ਵਿੱਚ ਕਮੀ ਹੈ। ਗੁਰਮਤ ਜੀਵਨ ਦੀ ਕਸਵੱਟੀ ਹੈ, ਗੁਰਮਤ ਜੀਵਨ ਜਾਚ ਹੈ, ਗੁਰਮਤ ਕੋਈ ਮੰਤਰ ਨਹੀਂ ਹੈ, ਗੁਰਮਤ ਕੋਈ ਮੰਤਰ ਨਹੀਂ ਹੈ। ਗੁਰਮਤ ਨੂੰ ਮੰਨ ਕੇ, ਗੁਰੂ ਦੀ ਸਲਾਹ ਮੰਨ ਕੇ, ਉਹਦੇ ਅਨੁਸਾਰ ਜੀਵਨ ਗੁਜ਼ਾਰ ਕੇ ਦੇਖ, ਫਿਰ ਇੱਕ ਦਿਨ ਵਕਤ ਆਏਗਾ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਤੈਨੂੰ ਜੀਵਨ ਹੀ ਨਹੀਂ ਜਿਉਣਾ ਆਇਆ, ਦੋਸ਼ ਮੰਤਰ ਵਿੱਚ ਨਾ ਕੱਢ, ਦੋਸ਼ ਆਪਣੇ ਅੰਦਰ ਵੇਖੀਏ ਜੀ।
ਪੌੜੀ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ,
ਜਿਨ੍ਹਾਂ ਨੇ ਗੁਰੂ ਗੋਪਿਆ ਦਾ ਅਰਥ ਹੁੰਦਾ ਨਿੰਦਾ ਕਰਨੀ, ਜਿਨ੍ਹਾਂ ਨੇ ਆਪਣੇ ਗੁਰੂ ਦੀ ਨਿੰਦਾ ਕੀਤੀ, ਜਿਨ੍ਹਾਂ ਨੂੰ ਗੁਰੂ ਚੰਗਾ ਨਹੀਂ ਲੱਗਦਾ, ਜਿਨ੍ਹਾਂ ਨੂੰ ਗੁਰੂ ਭਾਉਂਦਾ ਨਹੀਂ ਹੈ, ਜਿਨ੍ਹਾਂ ਨੂੰ ਗੁਰੂ ਦਾ ਦਿੱਤਾ ਸੱਚ ਚੰਗਾ ਨਹੀਂ ਲੱਗਦਾ, ਉਹ ਫਿਰ ਗੁਰੂ ਦੀ ਨਿੰਦਾ ਕਰਦੇ ਨੇ, ਗੁਰੂ ਨੂੰ ਛੋਟਾ ਕਰਦੇ ਨੇ, ਕਿਸੇ ਮਨੁੱਖ ਨੂੰ ਵੱਡਾ ਕਰ ਦਿੰਦੇ ਨੇ, ਉਹ ਗੁਰੂ ਦੀ ਨਿੰਦਾ ਕਰਦੇ ਨੇ, ਗੁਰੂ ਦੀ ਗੱਲ ਨੂੰ ਛੁਪਾ ਲੈਂਦੇ ਨੇ। ਗੋਪਿਆ ਦਾ ਅਰਥ ਹੁੰਦਾ ਲੁਕੋ ਲੈਣਾ, ਨਿੰਦਾ ਕਰਨੀ। ਕਹਿੰਦੇ ਜਿਨ੍ਹਾਂ ਨੇ ਗੁਰੂ ਨੂੰ ਗੋਪਿਆ, ਗੁਰੂ ਨੂੰ ਲੁਕੋਇਆ, ਮਨੁੱਖਾਂ ਦੀਆਂ ਗੱਲਾਂ ਉੱਚੀਆਂ ਚੁੱਕ ਦਿੱਤੀਆਂ। ਆ ਹੁਣ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਆਉਣੇ ਨੇ, ਦੇਖਿਓ ਭਲਾ ਕਿੰਨੇ ਕੁ ਡੇਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਮਨਾਉਂਦੇ ਨੇ, ਤੁਸੀਂ ਆਪ ਦੇਖ ਲਿਓ, ਜੇ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਹੈ, ਆਪਣੇ ਜੀਵਨ ਵੱਲ ਆਪ ਝਾਤ ਮਾਰ ਕੇ ਦੇਖਿਓ। ਹਜ਼ੂਰ ਕਹਿੰਦੇ ਨੇ ਭਲਿਆ ਜਿਨ੍ਹਾਂ ਨੇ ਆਪਣੇ ਗੁਰੂ ਦੀ ਉਹ ਸਿੱਖਿਆ ਨੂੰ ਲੁਕੋ ਲਿਆ, ਉਹ ਤੇ ਪਾਪੀ ਨੇ, ਉਹ ਤੇ ਹਥਿਆਰੇ ਨੇ ਜੀ।
ਹਰ ਜੀਉ ਤਿਨ ਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਥਿਆਰੇ,
ਉਹਨਾਂ ਦੇ ਰੱਬਾ ਮੈਨੂੰ ਦਰਸ਼ਨ ਹੀ ਨਸੀਬ ਨਾ ਹੋਣ, ਉਹ ਤੇ ਪਾਪੀ ਹਥਿਆਰੇ ਨੇ ਜੀ।
ਉਹ ਘਰ ਘਰ ਫਿਰ ਹੈ ਕਸੁੱਧ ਮਨ ਜੋ ਧਰਕਟ ਨਾਰੀ,
ਉਹਨਾਂ ਦਾ ਮਨ ਕਸੁੱਧ ਹੈ, ਘਰ ਘਰ ਭਟਕਦੇ ਫਿਰਦੇ ਨੇ। ਧਰਕਟ ਦਾ ਅਰਥ ਹੁੰਦਾ ਬੁਰੇ ਕੰਮ ਕਰਨ ਵਾਲੀ ਇਸਤਰੀ ਜੀ।
ਬੜਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ,
ਜਿਨ੍ਹਾਂ ਨੂੰ ਮੈਨੂੰ ਤੇ ਉਹ ਬੜਭਾਗੀ ਪੁਰਖਾਂ ਦੀ ਸੰਗਤ ਦੇ, ਉਹਨਾਂ ਧਨੀ ਲੋਕਾਂ ਦੀ ਸੰਗਤ ਦੇ ਜਿਹੜੇ ਨਾਮ ਵਿੱਚ ਰੱਤੇ ਹੋਏ ਨੇ, ਉਹਨਾਂ ਦੀ ਸੰਗਤ ਵਿੱਚ ਜੁੜ ਕੇ ਜਿਹੜੀ ਗੁਰੂ ਨੇ ਸਵਾਰੀ ਹੋਈ ਸੰਗਤ ਹੈ, ਸਤਿਗੁਰ ਜੀ ਮੈਨੂੰ ਉਹ ਸੰਗਤ ਨਸੀਬ ਹੋਵੇ ਜੀ।
ਹਰ ਮੇਲੋ ਸਤਿਗੁਰ ਦਇਆ ਕਰ ਗੁਰ ਕਾ ਬਲਿਹਾਰੀ,
ਮੈਂ ਆਪਣੇ ਸਤਿਗੁਰੂ ਤੋਂ ਬਲਿਹਾਰੇ ਜਾਂਦਾ, ਮੈਂ ਆਪਣੇ ਸਤਿਗੁਰੂ ਤੋਂ ਕੁਰਬਾਨ ਜਾਂਦਾ, ਜਿਹਨੇ ਰਹਿਮਤ ਕਰਕੇ ਮੇਰੇ 'ਤੇ ਇਹ ਦਾਤ ਬਖਸ਼ਿਸ਼ ਕੀਤੀ ਹੈ, ਮੇਰੇ 'ਤੇ ਕਿਰਪਾ ਕਰੋ ਸਤਿਗੁਰੂ ਜੀ, ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ, ਤੁਸੀਂ ਮੈਨੂੰ ਅਗਿਆਨਤਾ ਦੀ ਨੀਂਦ ਵਿੱਚੋਂ ਕੱਢ ਕੇ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ। ਮੈਨੂੰ ਸਿਖਾਇਆ ਜੀਵਨ ਕਿਵੇਂ ਸਫਲਾ ਹੋ ਸਕਦਾ, ਅਸੀਂ ਕਿਵੇਂ ਮਾਲਕ ਦੇ ਦਰ 'ਤੇ ਕਬੂਲ ਹੋ ਸਕਦੇ। ਸਾਹਿਬ ਦੀ ਬਾਣੀ ਦੀਆਂ ਪੰਕਤੀਆਂ ਇੱਕ ਵਾਰੀ ਫਿਰ ਦੁਹਰਾਈਏ ਜੀ।
ਵੱਡ ਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ, ਹਰ ਮਿਲੋ ਸਤਿਗੁਰ ਦਇਆ ਕਰ ਗੁਰ ਕਾ ਬਲਿਹਾਰੀ।
ਉਲਾਂ ਚੁੱਕਾਂ ਦੀ ਖਿਮਾ ਜੀ, ਅਦਬ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।